पवित्र चरणा च गुरसिख आए ने, तिना ने आके गुरु चरणा च बेनती कीती है कि सतगुरु जी कृपा करो, दया करो, सानू उपदेश बख्शो। असी कथा कीर्तन सुनते हाँ पर सुन के साडा मन नहीं जुड़दा। महाराज जी कहण लगे, भाई सिखो, सुनना दो प्रकार दा है। एक तां संगत विच आ के बैठ गए, कथा कीर्तन हो रही है पर मन नहीं टिकया, कथा विच की किया, कीर्तन च किहड़ा शब्द गाया गया कुछ नहीं पता लगा। ऐसा सुनना भूत दी अग दे बराबर है, जो किसी का कोई काम नहीं सवारदी। दूसरा सुनना कि एक मन एकाग्र करके सुनना, एकाग्रता सहित बैठ के सुनना इस तरह है जिवें चुल्हे की अग हुंदी। चुल्हे की अग ते बहुत सारे काम सिद्ध किए जाते ने, पर चुल्हे की उस अग दे उत्ते जदों पानी भर के पा दिता जाए तो अग बुझदियां देरी नहीं लगती। इस तरह जदों तक सिर्फ सुन रहे हैं, सुन के जदों बाहर जाने हैं, कार विहार चेते आते ने, दुनिया के कम्मां कारां दा पानी उहदे ते पैंदा ते उस वक्त सुनिया होया सब भुल जांदा, विसर जांदा। दूजा काम है मनना, सुन के जिहड़े मनदे ने, मन के उस गल नूं अपने हिरदे चो नहीं विसारदे जो सुनिया है। वो इस तरह है जिवें बिजली की अग हुंदी है, बिजली की अग पानी ते भी पवे ते पानी नूं साड़ दिंदी है, वह भी पर बहुते लंबे समय तक नहीं रहिंदी। बिजली की अग हर वेले तो नहीं ना बलदी, कदे कदे बिजली चमकदी है तो वह अग पैंदी है। उस तो बाद है निध्यासन करना, जदों निध्यासन करते हैं तो निध्यासन करना इस तरह जिवें ज्वालामुखी की अग है, वह रहिंदी पानी च, पर पानी का उहदे ते कोई असर नहीं हुंदा। मनन तो बाद सरवण करन तो बाद मनना, मनन तो बाद कमाई करनी, निध्यासन करना, फिर हिरदे च परमात्मा का साक्षात्कार हुंदा है। वो जिहड़ी साक्षात्कार की अवस्था है, उस साक्षात्कार की अवस्था नूं परलै काल की अग्नि कहिंदे ने। जिवें परलै काल की अग सब कुछ साड़ के भस्म कर दिंदी, फिर आगी अग बचदी है। इदां जदों ब्रह्म दा अंदर साक्षात्कार हो जांदा ते फिर सब ब्रह्म रूप ही हो जांदा है, सारियां मिथ्या भावनावां अंदर ही सड़ के दगद हो जांदियां। इस करके महाराज जी कहिंदे, सुनना है, मनना है, कमाई करनी है, फिर तुहाडे अंदर ब्रह्म दा साक्षात्कार होवेगा। इसे तरह लाहौर तो कुछ सिख आए ने, उन्हां ने गुरु अर्जन साहब जी नूं गुरू अमरदास साहब जी के समय का प्रसंग सुनाया कि असी गुरु अमरदास साहब जी के कोल आए तो सतगुरु आख्या वर मंगो। असा बेनती की, महाराज जी लाहौर शहर नूं गुरु नानक साहब का सराप है, लाहौर शहर जहर कहर सवा पैर, गुरु नानक साहब ने वचन किए ने। महाराज जदों सवा पैर दिन रहिंदा उस वेले लोग आपस में जहर धारण करके लड़न लग पैंदे ने, बहुत लोगों के कतल भी हो चुके ने। महाराज कृपा करो, सानू इस सराप तो मुक्त करो। तो गुरु अमरदास साहब जी ने बचन किया, लाहौर शहर अमृतसर सिफती का घर, यह वर दे के महाराज जी ने लाहौर शहर नू इस सराप तो मुक्त किया, सारे जीवन सुख वरताया। तो गुरु अर्जन साहब जी ने लाहौर तो आए हुए इन्हों सिखा को प्रसंग सुनिया, इन्हों पर भी कृपा दृष्टि की, इन्हों उतारिया। होर गुरसिख गुरु चरणा च आ रहे ने, आओ मन बिरतियां एकाग्र करिए। सतगुरु जी का पवित्र पावन इतिहास सरवण करन तो पहला गुरु चरणा दे नाल अपनियां सुरतियां बिरतियां जोड़दे आखिए जी, सतनाम
श्री वाहे गुरु साहिब जीओ,
सतनाम श्री
वाहे गुरु साहिब जीओ, चौपाई नानू राज सुकालू आन उते कोहली हाड़ी जान।
भाई नानू जी, भाई राज जी, भाई कालू जी, ये जात करके कोहली सन, और इन्हां दे नाल भाई हाड़ी जी, ये भी जात करके कोहली सन। कोहली जात दे धारनी ये सिख, ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਕੋਲ ਆਏ ਹਨ।
ਸ੍ਰੀ ਅਰਜਨ ਪਦ ਕਰ ਕੇ ਨਮੋ ਬੋਲੇ ਹੱਥ ਜੋੜ ਤੇ ਸਮੋ।
ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਤੇ ਨਮਸਕਾਰ ਕਰਕੇ ਬੜੇ ਅਦਬ ਸਤਿਕਾਰ ਨਾਲ ਗੁਰੂ ਚਰਨਾਂ ਚ ਬੇਨਤੀ ਕਰਦਿਆਂ ਉਸ ਸਮੇਂ ਬੋਲੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੂੰ ਕਹਿਣ ਲੱਗੇ,
ਇੱਕ ਪੱਟ ਸੁਣ ਕੇ ਸ਼ਬਦ ਤੁਮਾਰਾ ਭਲੇ ਕਰਮ ਕਰ ਜਨਮ ਸੁਧਾਰਾ।
ਕਹਿਣ ਲੱਗੇ ਮਹਾਰਾਜ ਜੀ, ਇੱਕ ਤਾਂ ਉਹ ਨੇ ਜਿਹੜੇ ਤੁਹਾਡੇ ਸ਼ਬਦ ਨੂੰ ਪੜ੍ਹਦੇ ਨੇ, ਆਪ ਜੀ ਦੇ ਸ਼ਬਦਾਂ ਨੂੰ ਪੜ੍ਹ ਕੇ ਸੁਣ ਕੇ ਵਿਚਾਰ ਕੇ ਭਲੇ ਕੰਮ ਕਰਦੇ ਨੇ। ਜਦੋਂ ਆਪ ਜੀ ਦੀ ਬਾਣੀ ਪੜ੍ਹਦੇ ਨੇ ਸੁਣਦੇ ਨੇ ਅਤੇ ਆਪ ਜੀ ਦੇ ਸ਼ਬਦਾਂ ਦੀ ਵਿਚਾਰ ਕਰਦੇ ਨੇ, ਮਹਾਰਾਜ ਇੱਕ ਤਾਂ ਉਹ ਸਿੱਖ ਨੇ ਜਿਹੜੇ ਭਲੇ ਕੰਮ ਕਰਕੇ ਚੰਗੇ ਕਰਮ ਕਰਕੇ ਆਪਣਾ ਜਨਮ ਸੁਧਾਰਦੇ ਹਨ।
ਇੱਕ ਐਸੋ ਪਟ ਕੈ ਹੋਏ ਮਾਨੀ ਭੋਗੈ ਬਿਸ਼ਨ ਨਾਰ ਬਿਰਾਨੀ।
ਪਰ ਮਹਾਰਾਜ ਜੀ, ਕੁਝ ਕੁ ਬੰਦੇ ਇਹੋ ਜਿਹੇ ਹੁੰਦੇ ਨੇ ਜਿਹੜੇ ਧਰਮ ਗ੍ਰੰਥ ਪੜ੍ਹਦੇ ਤਾਂ ਹਨ, ਧਰਮ ਸ਼ਾਸਤਰਾਂ ਨੂੰ ਵੀ ਪੜ੍ਹਦੇ ਨੇ, ਪਰ ਉਹ ਧਰਮ ਸ਼ਾਸਤਰਾਂ ਨੂੰ ਪੜ੍ਹ ਕੇ ਭੈੜੇ ਕਰਮ ਨਹੀਂ ਛੱਡਦੇ। ਉਹ ਸ਼ਾਸਤਰ ਵੀ ਪੜ੍ਹੀ ਜਾਂਦੇ ਨੇ, ਵੇਦ ਵੀ ਪੜ੍ਹੀ ਜਾਂਦੇ ਨੇ, ਬਾਣੀ ਵੀ ਕਈ ਇਹੋ ਜਿਹੇ ਹਨ ਜਿਹੜੇ ਪੜ੍ਹੀ ਜਾਂਦੇ ਨੇ, ਪਰ ਉਹਨਾਂ ਨੂੰ ਪੜ੍ਹਨ ਦੇ ਬਾਵਜੂਦ ਮਹਾਰਾਜ ਉਹ ਮਾੜੇ ਕਰਮ ਜਿਹੜੇ ਨੇ ਭੈੜੇ ਕਰਮ ਨਹੀਂ ਛੱਡਦੇ, ਪਰ ਇਸਤਰੀਗਾਮੀ ਹੁੰਦੇ ਨੇ ਔਰ ਅਨੇਕਾਂ ਪ੍ਰਕਾਰ ਦੇ ਜਿਹੜੇ ਵਿਸ਼ੇ ਵਿਕਾਰ ਨੇ ਉਹਨਾਂ ਵਿਸ਼ੇ ਵਿਕਾਰਾਂ ਨੂੰ ਭੋਗਦੇ ਹਨ।
ਅਪਰ ਬੁਰੇ ਕਰਮਨ ਕੋ ਕਰੈ ਪਟ ਕਰ ਲੋਕਨ ਤੇ ਧਨੇਰੈ।
ਉਹ ਬੜੇ ਬੜੇ ਭੈੜੇ ਕੰਮ ਕਰਦੇ ਨੇ, ਬੁਰੇ ਕਰਮ ਕਰਦੇ ਨੇ, ਹਾਲਾਂਕਿ ਧਰਮ ਸ਼ਾਸਤਰ ਵੀ ਪੜ੍ਹਦੇ ਨੇ, ਬਾਣੀ ਵੀ ਪੜ੍ਹਦੇ ਨੇ, ਪਰ ਮਾੜੇ ਕੰਮ ਨਹੀਂ ਛੱਡਦੇ। ਮਾੜੇ ਕਰਮ ਹੋਰ ਅਨੇਕ ਪ੍ਰਕਾਰ ਦੇ ਭੈੜੇ ਮਾੜੇ ਕਰਮ ਕਰਦੇ ਨੇ ਔਰ ਬਾਣੀ ਪੜ੍ਹ ਕੇ ਜਾਂ ਧਰਮ ਸ਼ਾਸਤਰਾਂ ਨੂੰ ਪੜ੍ਹ ਕੇ ਲੋਕਾਂ ਕੋਲੋਂ ਧਨ ਵੀ ਲਈ ਜਾਂਦੇ ਨੇ, ਲੋਕਾਂ ਕੋਲੋਂ ਪੈਸਾ ਵੀ ਉਗਰਾਈ ਜਾਂਦੇ ਨੇ ਤੇ ਕੰਮ ਵੀ ਮਾੜੇ ਕਰਦੇ ਹਨ।
ਤਿੰਨ ਕੀ ਦਸ਼ਾ ਹੋਤ ਹੈ ਕੌਣ ਸੁਣ ਬੋਲੇ ਗੁਰ ਕਰਣਾ ਭਾਉਣ।
ਮਹਾਰਾਜ, ਜਿਹੜੇ ਇਹੋ ਜਿਹੇ ਬੰਦੇ ਨੇ ਉਹਨਾਂ ਦੀ ਕੀ ਹਾਲਤ ਹੋਵੇਗੀ? ਜਿਹੜੇ ਇਹੋ ਜਿਹੇ ਬੰਦੇ ਨੇ ਬਾਣੀ ਪੜ੍ਹ ਕੇ ਵੀ ਮਾੜੇ ਕੰਮ ਨਹੀਂ ਛੱਡਦੇ ਔਰ ਭੈੜੇ ਕੰਮ ਕਰਕੇ ਲੋਕਾਂ ਕੋਲੋਂ ਬਾਣੀ ਪੜ੍ਹ ਕੇ ਪੈਸਾ ਇਕੱਠਾ ਕਰਦੇ ਨੇ, ਧਨ ਇਕੱਠਾ ਕਰਦੇ ਨੇ, ਮਾੜੇ ਕਰਮ ਵੀ ਕਰ ਰਹੇ ਨੇ, ਉਹਨਾਂ ਲੋਕਾਂ ਦੀ ਕਿਹੋ ਜਿਹੀ ਹਾਲਤ ਹੋਵੇਗੀ? ਉਹਨਾਂ ਦੀ ਮਹਾਰਾਜ ਜੀ ਕਿਹੋ ਜਿਹੀ ਦਸ਼ਾ ਹੋਵੇਗੀ? ਆਪ ਜੀ ਕਿਰਪਾ ਕਰਕੇ ਦੱਸੋ। ਇਹ ਸੁਣ ਕੇ ਕਰੁਣਾ ਦੇ ਘਰ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਪੱਠੇ ਸੁਣੈ ਜੋ ਹਿਤ ਕਲਿਆਣ ਸ਼ੁਭ ਕਰਮੀ ਕੇ ਕਰੈ ਗੁਜ਼ਰਾ।
ਮਹਾਰਾਜ ਜੀ ਕਹਿੰਦੇ, ਭਾਈ ਜਿਹੜੇ ਗੁਰੂ ਕੀ ਬਾਣੀ ਨੂੰ ਜਾਂ ਧਰਮ ਸ਼ਾਸਤਰ ਗ੍ਰੰਥਾਂ ਨੂੰ ਪਿਆਰ ਨਾਲ ਪੜ੍ਹਦੇ ਨੇ ਔਰ ਸੁਣਦੇ ਨੇ ਔਰ ਪਿਆਰ ਨਾਲ ਪੜ੍ਹ ਕੇ ਸੁਣ ਕੇ ਆਪਣੀ ਕਲਿਆਣ ਚਾਹੁੰਦੇ ਨੇ ਵੀ ਸਾਡੀ ਕਲਿਆਣ ਹੋ ਜਾਏ, ਸਾਡੀ ਮੁਕਤੀ ਹੋ ਜਾਏ, ਔਰ ਉਹ ਚੰਗੇ ਕੰਮ ਕਰਦੇ ਨੇ, ਭਲੇ ਕਰਮਾਂ ਦੇ ਵਿੱਚ ਪ੍ਰਵਿਰਤ ਕਰਕੇ ਆਪਣਾ ਗੁਜ਼ਰਾਨ ਕਰਦੇ ਨੇ, ਗੁਜ਼ਾਰਾ ਕਰਦੇ ਹਨ।
ਅਰਥ ਲਖੈ ਦੁਰਮਤ ਕੋ ਤਿਆਗੈ ਸਤ ਨਾਮ ਸਿਮਰਨ ਅਨੁਰਾਗੈ।
ਗੁਰਬਾਣੀ ਨੂੰ ਪੜ੍ਹ ਕੇ, ਗੁਰਬਾਣੀ ਦੇ ਅਰਥ ਕਰਕੇ, ਅਰਥਾਂ ਨੂੰ ਸਮਝ ਕੇ ਦੁਰਮਤ ਦਾ ਤਿਆਗ ਕਰਦੇ ਨੇ। ਜਿਹੜੀ ਉਹਨਾਂ ਅੰਦਰ ਭੈੜੀ ਮੱਤ ਹੈ, ਦੁਰਮਤ ਹੈ, ਉਹਨੂੰ ਤਿਆਗਦੇ ਨੇ ਔਰ ਸੱਚੇ ਨਾਮ ਦਾ ਸਿਮਰਨ ਬੜੇ ਅਨੁਰਾਗ ਨਾਲ ਪਿਆਰ ਨਾਲ ਕਰਦੇ ਹਨ।
ਤਿੰਨ ਕੋ ਜਨਮ ਮਰਨ ਮਿਟ ਜਾਏ ਗੁਰ ਸਮੀਪਤਾ ਸੋ ਨਰ ਪਾਏ।
ਉਹਨਾਂ ਦਾ ਜਨਮ ਤੇ ਮਰਨ ਮਿਟ ਜਾਂਦਾ ਹੈ ਜਿਹੜੇ ਇਸ ਢੰਗ ਨਾਲ ਬਾਣੀ ਪੜ੍ਹਦੇ ਨੇ। ਉਹਨਾਂ ਦਾ ਜਨਮ ਮਰਨ ਕੱਟਿਆ ਜਾਂਦਾ ਹੈ, ਉਹਨਾਂ ਦਾ ਜਨਮ ਮਰਨ ਮੁੱਕ ਜਾਂਦਾ ਹੈ ਔਰ ਉਹ ਗੁਰੂ ਦੇ ਸਮੀਪ ਹੁੰਦੇ ਨੇ, ਗੁਰੂ ਦੇ ਨੇੜੇ ਰਹਿਣ ਦਾ ਸੁੱਖ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ।
ਪੱਠੇ ਲੈਣ ਧਨ ਕੋ ਧਰ ਲੋਭਾ ਕਰੈ ਕੁਕਰਮਨ ਪ੍ਰਾਪਤ ਸੋਭਾ।
ਪਰ ਜਿਹੜੇ ਬੰਦੇ ਸਿਰਫ ਬਾਣੀ ਇਸ ਕਰਕੇ ਪੜ੍ਹਦੇ ਨੇ ਕਿ ਲੋਕਾਂ ਕੋਲੋਂ ਪੈਸੇ ਲੈਣੇ ਨੇ, ਜਿਹਨਾਂ ਨੇ ਵਪਾਰ ਬਣਾਇਆ ਹੋਇਆ, ਬਹੁਤ ਸਾਰੇ ਲੋਕਾਂ ਨੇ ਸਿਰਫ ਵਪਾਰ ਹੀ ਬਣਾਇਆ ਹੋਇਆ, ਬਾਣੀ ਪੜ੍ਹਨ ਦਾ ਵੀ ਵਪਾਰ ਬਣਾਇਆ ਹੋਇਆ, ਪਰਮੇਸ਼ਰ ਦੇ ਨਾਮ ਨੂੰ ਜਪਣ ਦਾ ਵੀ ਵਪਾਰ ਬਣਾਇਆ ਹੋਇਆ ਔਰ ਧਰਮ ਗ੍ਰੰਥ ਵੀ ਇਸੇ ਕਰਕੇ ਪੜ੍ਹਦੇ ਨੇ ਕਿ ਲੋਕ ਵੇਖ ਕੇ ਸਾਨੂੰ ਪੈਸਾ ਦੇਣਗੇ, ਧਨ ਦੇਣਗੇ। ਮਹਾਰਾਜ ਜੀ ਕਹਿੰਦੇ, ਜਿਹੜੇ ਇਹੋ ਜਿਹੇ ਲੋਕ ਨੇ ਸਿਰਫ ਧਨ ਦਾ ਲੋਭ ਕਰਕੇ ਆਪਣੇ ਹਿਰਦੇ ਵਿੱਚ ਧਨ ਦੀ ਲਾਲਸਾ ਰੱਖ ਕੇ ਪੜ੍ਹਦੇ ਨੇ ਔਰ ਫਿਰ ਭੈੜੇ ਕੁਕਰਮ ਵੀ ਕਰਦੇ ਨੇ, ਮਾੜੇ ਕੰਮ ਵੀ ਨਹੀਂ ਤਿਆਗਦੇ, ਔਰ ਸੰਸਾਰ ਦੇ ਵਿੱਚੋਂ ਆਪਣੀ ਸੋਭਾ ਦੀ ਪ੍ਰਾਪਤੀ ਕਰਨਾ ਚਾਹੁੰਦੇ ਹਨ।
ਜਿਮ ਇਹ ਮਣੀ ਪ੍ਰਕਾਸ਼ ਕੋ ਪਾਏ, ਬੀਨ ਬੀਨ ਕਿਰਮਨ ਕੋ ਖਾਏ।
ਉਹ ਬੰਦੇ ਇਸ ਤਰ੍ਹਾਂ ਦੇ ਨੇ ਜਿਵੇਂ ਮਣੀ ਵਾਲਾ ਸੱਪ ਹੁੰਦਾ ਨਾ, ਤੇ ਮਣੀ ਵਾਲਾ ਜਿਹੜਾ ਉਹ ਸੱਪ ਹੈ ਮੱਸਿਆ ਦੀ ਰਾਤ ਨੂੰ ਮਣੀ ਬਾਹਰ ਕੱਢ ਕੇ ਰੱਖ ਦਿੰਦਾ ਹੈ, ਉਹਦੇ ਪ੍ਰਕਾਸ਼ ਵਿੱਚ ਚੁਣ ਚੁਣ ਕੇ ਕੀੜੇ ਖਾਂਦਾ ਹੈ। ਜਿਹੜਾ ਸਿਆਣਾ ਸੱਪ ਹੈ ਉਹ ਪੂਰਨਮਾਸ਼ੀ ਦੀ ਰਾਤ ਨੂੰ ਮਣੀ ਬਾਹਰ ਕੱਢਦਾ, ਅਤੇ ਚੰਦਰਮਾ ਦੀਆਂ ਕਿਰਨਾਂ ਜਦੋਂ ਮਣੀ 'ਤੇ ਪੈਂਦੀਆਂ ਤਾਂ ਉਹਦੇ ਵਿੱਚੋਂ ਅੰਮ੍ਰਿਤ ਨਿਕਲਦਾ, ਅੰਮ੍ਰਿਤ ਪੀਂਦਾ ਹੈ। ਪਰ ਇੱਕ ਸੱਪ ਖੋਟੇ ਭੈੜੇ ਹੁੰਦੇ ਨੇ, ਉਹ ਮੱਸਿਆ ਦੀ ਰਾਤ ਨੂੰ ਮਣੀ ਬਾਹਰ ਕੱਢਦੇ ਅਤੇ ਉਹਦੇ ਪ੍ਰਕਾਸ਼ ਵਿੱਚ ਜਿਹੜੇ ਕੀੜੇ ਨੇ ਕਿਰਮ ਨੇ ਉਹਨਾਂ ਨੂੰ ਚੁਣ ਚੁਣ ਕੇ ਖਾਂਦੇ ਨੇ। ਇਸੇ ਤਰ੍ਹਾਂ ਜਿਹੜੇ ਧਨ ਦੇ ਲੋਭੀ ਨੇ ਨਾ, ਧਨ ਦਾ ਲੋਭ ਕਰਕੇ ਸਿਰਫ ਬਾਣੀ ਪੜ੍ਹਦੇ ਨੇ ਜਾਂ ਲੋਕਾਂ ਨੂੰ ਸੁਣਾਉਂਦੇ ਨੇ, ਇਹੋ ਜਿਹੇ ਬੰਦੇ ਮਣੀ ਦੇ ਪ੍ਰਕਾਸ਼ ਵਿੱਚ ਕੀੜੇ ਖਾ ਰਹੇ ਨੇ, ਕਿਰਮ ਖਾ ਰਹੇ ਨੇ।
ਤਿਮ ਤਿਨ ਨਰਕੀ ਕ੍ਰਿਤ ਪਛਾਨੋ, ਪਟ ਸੁਣਾਏ ਲੈ ਦਰਬ ਮਾਨੋ।
ਇਸੇ ਤਰ੍ਹਾਂ ਦੀ ਉਹਨਾਂ ਦੀ ਕਿਰਤ ਹੈ ਜਿਹੜੇ ਲੋਕਾਂ ਨੂੰ ਪੜ੍ਹ ਕੇ ਸੁਣਾਉਂਦੇ ਨੇ ਔਰ ਸਿਰਫ ਧਨ ਦੀ ਲਾਲਸਾ ਰੱਖਦੇ ਹਨ।
ਕਰੈ ਕੁਕਰਮ ਭੋਗ ਤ੍ਰਿਆ ਪਰ ਕੋ, ਸਿਮਰੈ ਨੈ ਸਤਨਾਮ ਸੁਬਰ ਕੋ।
ਔਰ ਉਹ ਧਰਮ ਗ੍ਰੰਥ ਪੜ੍ਹਦਿਆਂ ਹੋਇਆਂ ਵੀ, ਬਾਣੀ ਪੜ੍ਹਦਿਆਂ ਹੋਇਆਂ ਵੀ ਕੁਕਰਮ ਕਰਨ ਤੋਂ ਬਾਅਦ ਨਹੀਂ ਆਉਂਦੇ, ਔਰ ਕੁਕਰਮ ਵੀ ਕਰਦੇ ਨੇ। ਪਰ ਇਸਤਰੀ ਗਾਮੀ ਵੀ ਹੁੰਦੇ ਨੇ, ਧਨ ਦੇ ਲਾਲਚੀ ਲੋਭੀ ਵੀ ਹੁੰਦੇ ਨੇ, ਇਹੋ ਜਿਹੇ ਭੈੜੇ ਕਰਮਾਂ 'ਚ ਪ੍ਰਵਿਰਤ ਹੋਏ ਜਿਹੜੇ ਲੋਕ ਹਨ।
ਨਰਕ ਸਿਧਾਰੈ ਗੁਰ ਨ ਸਹਾਏ, ਬਿਨ ਸਹਾਇਤਾ ਬੋ ਦੁੱਖ ਪਾਏ।
ਨਾ ਹੀ ਉਹ ਪਰਮੇਸ਼ਰ ਦੇ ਸੱਚੇ ਨਾਮ ਨੂੰ ਸਿਮਰਦੇ ਨੇ, ਇਹੋ ਜਿਹੇ ਬੰਦੇ ਫਿਰ ਨਰਕਾਂ ਨੂੰ ਜਾਂਦੇ ਨੇ। ਗੁਰੂ ਉਹਨਾਂ ਦੀ ਕੋਈ ਸਹਾਇਤਾ ਨਹੀਂ ਕਰਦਾ, ਗੁਰੂ ਉਹਨਾਂ ਦੀ ਬਾਂਹ ਨਹੀਂ ਫੜਦਾ, ਇਹੋ ਜਿਹੇ ਬੰਦਿਆਂ ਦੀ ਗੁਰੂ ਉਹਨਾਂ ਦੀ ਸਹਾਇਤਾ ਨਹੀਂ ਕਰਦਾ, ਉਹ ਨਰਕਾਂ ਵਿੱਚ ਜਾ ਕੇ ਦੁੱਖ ਭੋਗਦੇ ਹਨ।
ਸੁਣ ਸਿੱਖਨ ਗੁਰ ਬਾਕ ਬਿਸਾਲਾ, ਲਗੇ ਸੁਕਰਮਨ ਗਨ ਤਿਸ ਕਾਲਾ।
ਸਤਿਗੁਰਾਂ ਦੇ ਬਚਨ ਸੁਣ ਕੇ ਸਿੱਖ ਚੰਗੇ ਕਰਮਾਂ 'ਚ ਪ੍ਰਵਿਰਤ ਹੋਏ ਅਤੇ ਸ੍ਰੇਸ਼ਟ ਕਰਮ ਕਰਨ ਲੱਗੇ, ਭੈੜੇ ਕਰਮਾਂ ਦਾ ਦੁਰਮਤ ਦਾ ਹਿਰਦੇ 'ਚੋਂ ਤਿਆਗ ਕੀਤਾ ਹੈ।
ਦੋਏਰਾ ਸੂਦ ਸੂਰ ਕਲਿਆਣ ਇੱਕ ਆਇਓ ਸਤਿਗੁਰ ਤੀਰ।
ਭਾਈ ਸੂਰ ਭਾਈ ਕਲਿਆਣ ਇਹ ਜਾਤੀ ਦੇ ਸੂਦ ਸਨ, ਸੂਦ ਜਾਤੀ ਦੇ ਧਾਰਨੀ ਇਹ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਕੋਲ ਆਏ ਹਨ।
ਪਗ ਪੰਕਜ ਪਰ ਨਮੋ ਕਰ ਕਹੀ ਅਰਜ ਔਰ ਧੀਰ।
ਇਹਦਾ ਨਾਂ ਹੈ ਭਾਈ ਕਲਿਆਣ, ਇਹ ਬੜਾ ਸੂਰਮਾ ਸੀ ਤੇ ਜਾਤੀ ਕਰਕੇ ਸੂਦ ਸੀ। ਖੱਤਰੀਆਂ ਦਾ ਇੱਕ ਵਰਣ ਹੈ ਸੂਦ, ਸੂਦ ਵਰਣ ਦਾ ਇਹ ਧਾਰਨੀ ਸੀ, ਨਾ ਇਹਦਾ ਭਾਈ ਕਲਿਆਣ ਹੈ। ਇਹ ਗੁਰੂ ਅਰਜਨ ਸਾਹਿਬ ਦੇ ਕੋਲ ਆਇਆ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਕਮਲਾਂ 'ਤੇ ਇਹਨੇ ਨਮਸਕਾਰ ਕੀਤੀ ਹੈ। ਨਮਸਕਾਰ ਕਰਕੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੂੰ ਬੇਨਤੀ ਕਰਦਿਆਂ ਕਹਿਣ ਲੱਗਾ,
ਚੌਪਈ ਸੁਣੋ ਗੁਰੂ ਜੀ, ਮੈਂ ਰਣ ਖੇਤ ਨਿਰਪੈਰੋਂ ਰਿਪਹਤ ਬੇਹੇਤ।
ਕਹਿਣ ਲੱਗਾ, ਹੇ ਗੁਰੂ ਜੀ, ਮੈਂ ਬੜਾ ਸੂਰਮਾ ਹਾਂ, ਜੰਗ ਦੇ ਮੈਦਾਨ ਦੇ ਵਿੱਚ ਜਦੋਂ ਕਿਤੇ ਜੰਗ ਦਾ ਸਮਾਂ ਬਣਦਾ ਮੈਂ ਸੂਰਮਿਆਂ ਵਾਂਗੂ ਲੜਦਾ। ਜੰਗ ਦੇ ਮੈਦਾਨ 'ਚ ਕਦੇ ਮੈਂ ਪਿੱਠ ਨਹੀਂ ਵਿਖਾਈ, ਬਹਾਦਰਾਂ ਵਾਂਗੂ ਸੂਰਮਿਆਂ ਵਾਂਗੂ ਨਿਡਰਤਾ ਸਹਿਤ ਜੰਗ ਦੇ ਮੈਦਾਨ ਦੇ ਵਿੱਚ ਧੀਰਜ ਧਾਰ ਕੇ ਲੜਦਾ ਹਾਂ।
ਦੋਨੋਂ ਦਲ ਮੁਕਾਬਲੇ ਧਰੇ, ਜਬ ਹੋ ਸ਼ਸਤਰ ਚੱਲਣ ਲੱਗ ਪਰੇ।
ਮੈਂ ਨਿਰਭੈ ਹੋ ਕੇ ਜੰਗ ਦੇ ਮੈਦਾਨ 'ਚ ਰਹਿੰਦਾ ਅਤੇ ਦੁਸ਼ਮਣ ਨੂੰ ਮਾਰਨ ਵਾਸਤੇ ਹਰ ਵੇਲੇ ਨਿਡਰ ਰਹਿੰਦਾ। ਮਹਾਰਾਜ, ਜਦੋਂ ਦੋਵੇਂ ਦਲ ਆਪਸ ਵਿੱਚ ਭਿੜਦੇ ਨੇ, ਘਮਾਸਾਨ ਜੰਗ ਸ਼ੁਰੂ ਹੁੰਦਾ ਹੈ, ਦੋਵਾਂ ਪਾਸਿਓਂ ਜਦੋਂ ਸ਼ਸਤਰ ਚੱਲਣ ਲੱਗਦੇ ਨੇ, ਗੋਲੀਆਂ ਤੀਰ ਬੰਦੂਕਾਂ ਚੱਲਦੀਆਂ ਹਨ।
ਤਬ ਰਿਪ ਸੈਨਾ ਮੈਂ ਬਰ ਜਾਵਾਂ, ਕਰ ਪ੍ਰਹਾਰ ਬਲ ਤੇਰੇ ਪਕਾਵੋ।
ਮਹਾਰਾਜ, ਉਸ ਵੇਲੇ ਪੂਰਾ ਜਦੋਂ ਰਣ ਦਾ ਮੈਦਾਨ ਭਖਿਆ ਹੁੰਦਾ, ਦੋਵਾਂ ਪਾਸਿਓਂ ਦਲ ਲੜਦੇ ਹੁੰਦੇ ਨੇ, ਅਤੇ ਫਿਰ ਉਸ ਸਮੇਂ ਮੈਂ ਦੁਸ਼ਮਣ ਦੇ ਦਲ ਦੇ ਵਿੱਚ ਧੱਸ ਕੇ ਦੁਸ਼ਮਣਾਂ ਦੇ ਆਹੂ ਲਾ ਸੁੱਟਦਾ। ਉਸ ਵਕਤ ਮੈਂ ਜੰਗ ਦੇ ਮੈਦਾਨ ਵਿੱਚ ਆ ਕੇ ਦੁਸ਼ਮਣਾਂ ਦੇ ਦਲ 'ਚ ਵੜ ਕੇ ਬਹੁਤ ਸਾਰੇ ਦੁਸ਼ਮਣਾਂ ਨੂੰ ਪ੍ਰਾਣਾਂ ਦਾ ਨਾਸ ਕਰਦਾ ਹਾਂ।
ਪੁਨ ਨਿਜ ਦਲ ਮੈਂ ਆਨ ਪ੍ਰਵੇਸ਼ੋਂ, ਕਰੋ ਪਲਾਵਨ ਸ਼ਤਰੂ ਵਿਸ਼ੇਸ਼,
ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰ ਕੇ ਫਿਰ ਮੈਂ ਆਪਣੇ ਦਲ ਦੇ ਵਿੱਚ ਆ ਕੇ ਪ੍ਰਵੇਸ਼ ਕਰਦਾ, ਅਤੇ ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰ ਕੇ ਉਹਨਾਂ ਨੂੰ ਜੰਗ ਦੇ ਮੈਦਾਨ 'ਚ ਮੈਂ ਭਾਜੜ ਪਾ ਕੇ ਰੱਖ ਦਿੰਦਾ। ਸਤਿਗੁਰੂ, ਇਹੋ ਜੀ ਬਹਾਦਰੀ ਅਤੇ ਸੂਰਮਤਾਈ ਨਾਲ ਮੈਂ ਜੰਗ ਦੇ ਮੈਦਾਨ 'ਚ ਲੜਦਾ ਹਾਂ।
ਸੁਣ ਸ਼੍ਰੀ ਮੁਖ ਤੇ ਬਾਕ ਉਚਾਰੇ, ਸੁਗਮ ਆਹੈ ਦਲ ਰਿਪ ਦਲ ਮਾਰੇ।
ਮਹਾਰਾਜ ਜੀ ਸੁਣ ਕੇ ਬੋਲੇ, ਕਹਿਣ ਲੱਗੇ, ਭਾਈ ਕਲਿਆਣ ਜੀ, ਜੰਗ ਦੇ ਮੈਦਾਨ ਦੇ ਵਿੱਚ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਇਹੋ ਜੇ ਜੰਗ ਦੇ ਮੈਦਾਨ ਵਿੱਚ ਲੜਨਾ ਤਾਂ ਬੜਾ ਸੌਖਾ ਹੈ ਕਿ ਦੁਸ਼ਮਣ ਦੇ ਦਲ ਦੇ ਵਿੱਚ ਧੱਸ ਕੇ ਦੁਸ਼ਮਣ ਨੂੰ ਮਾਰਨਾ, ਇਹ ਬਹੁਤ ਸੌਖਾ ਕੰਮ ਹੈ, ਇਹ ਸੁਗਮ ਰਸਤਾ ਹੈ।
ਇਸ ਕੋ ਸਦਾ ਸਤ ਅਗਿਆਨ, ਕਾਮ ਕ੍ਰੋਧ ਆਦਿਕ ਭਟ ਜਾਣ।
ਪਰ ਜਿਹੜਾ ਅਗਿਆਨ ਹੈ ਨਾ, ਅਗਿਆਨ ਦੀ ਜਿਹੜੀ ਫੌਜ ਹੈ, ਅਗਿਆਨ ਸੂਰਮਾ ਨਾ ਬੜਾ ਵੱਡਾ ਸੈਨਾਪਤੀ ਹੈ, ਅਤੇ ਅਗਿਆਨ ਦੇ ਸੂਰਮੇ ਜਿਹੜੇ ਨੇ ਉਹ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿਹੜੇ ਕਾਮ ਕ੍ਰੋਧ ਆਦਿਕ ਵਿਕਾਰ ਨੇ, ਇਹ ਅਗਿਆਨ ਰੂਪੀ ਸੈਨਾਪਤੀ ਦੇ ਬੜੇ ਬੜੇ ਵੱਡੇ ਬਲੀ ਸੂਰਮੇ ਹਨ।
ਲੇ ਗੁਰ ਸ਼ਬਦ ਸ਼ਸਤਰ ਬਲ ਧਰ ਕੇ, ਇਹਨੂੰ ਪ੍ਰਹਾਰੈ ਹਿਰਦੇ ਵਿਚਰ ਕੇ।
ਮਹਾਰਾਜ ਜੀ ਕਹਿੰਦੇ, ਜਿਹੜਾ ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ, ਗੁਰੂ ਦੇ ਸ਼ਬਦ ਦੇ ਸ਼ਸਤਰ ਦਾ ਬਲ ਧਾਰ ਕੇ ਇਹਨਾਂ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਜੰਗ ਦੇ ਮੈਦਾਨ 'ਚ ਮਾਰਦਾ, ਅਸਲ ਵਿੱਚ ਸੂਰਮਾ ਉਹ ਹੈ। ਆ ਜਿਹੜੇ ਜੰਗ ਦੇ ਮੈਦਾਨ 'ਚ ਤੁਸੀਂ ਲੜਦੇ ਹੋ, ਇਹਨਾਂ ਦੁਸ਼ਮਣਾਂ ਨੂੰ ਮਾਰਨਾ ਤਾਂ ਸੌਖਾ ਹੈ, ਪਰ ਕਾਮ ਕ੍ਰੋਧ ਨੂੰ ਮਾਰਨਾ ਬੜਾ ਔਖਾ ਹੈ ਭਾਈ ਕਲਿਆਣ ਜੀ। ਅਗਿਆਨ ਤੋਂ ਪੈਦਾ ਹੋਏ ਕਾਮ ਕ੍ਰੋਧ ਆਦਿਕ ਜਿਹੜੇ ਵਿਕਾਰ ਬੜੇ ਬਲੀ ਸੂਰਮੇ ਨੇ, ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ, ਗੁਰੂ ਦੇ ਸ਼ਬਦ ਦੇ ਸ਼ਸਤਰਾਂ ਦਾ ਬਲ ਧਾਰ ਕੇ ਫਿਰ ਉਹਨਾਂ ਦੇ ਨਾਲ ਜਾ ਕੇ ਲੜਨਾ, ਉਹਨਾਂ ਦੇ ਨਾਲ ਜਾ ਕੇ ਜੰਗ ਦੇ ਮੈਦਾਨ ਵਿੱਚ ਜੂਝਣਾ।
ਜਿਨ ਮਿਲ ਮਾਰੇ ਪੰਜ ਸੂਰ ਬੀਰ, ਐਸੋ ਕੌਣ ਬਲੀ ਰੇ, ਮਹਾ ਸੂਰਮਾ ਕਈਐ ਸੋਏ, ਸੁਖ ਅਨਾਸ਼ ਇਨ ਨਾਸ਼ੈ ਹੋਏ।
ਮਹਾਰਾਜ ਜੀ ਕਹਿੰਦੇ, ਉਹ ਮਹਾ ਸੂਰਮਾ ਹੈ, ਉਹੀ ਅਸਲ ਵਿੱਚ ਵੱਡਾ ਸੂਰਮਾ ਹੈ, ਧਰਮ ਦੀ ਦ੍ਰਿਸ਼ਟੀ 'ਚ ਉਹ ਸੂਰਮਾ ਜਿਹੜਾ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਮਾਰ ਮੁਕਾਵੇ, ਉਹ ਸਭ ਤੋਂ ਵੱਡਾ ਸੂਰਮਾ, ਬਲੀ ਸੂਰਮਾ। ਅਤੇ ਪਾਤਸ਼ਾਹ ਕਹਿੰਦੇ, ਇਹਨਾਂ ਨੂੰ ਮਾਰਨ ਵਾਲੇ ਨੂੰ ਅਨਾਸ਼ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਜਿਹੜਾ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਮਾਰ ਦਿੰਦਾ ਨਾ, ਇਹਨਾਂ ਨੂੰ ਮਾਰਨ ਵਾਲੇ ਨੂੰ ਅਨਾਸ਼ ਜਿਹੜੇ ਸੁੱਖ ਦਾ ਕਦੇ ਨਾਸ਼ ਨਹੀਂ ਹੁੰਦਾ, ਐਸਾ ਸੁੱਖ ਉਹਨਾਂ ਸੂਰਮਿਆਂ ਨੂੰ ਪ੍ਰਾਪਤ ਹੁੰਦਾ ਹੈ।
ਅਸ ਬਿਰਲੇ ਜੋਧਾ ਬਲਵੰਤ, ਮਨ ਰਿਪ ਕੋ ਕਰ ਜਤਨ ਗਹੰਤ।
ਇਹੋ ਜਿਹੇ ਜਿਹੜੇ ਯੋਧੇ ਨੇ ਉਹ ਵਿਰਲੇ ਨੇ, ਐਸੇ ਸੂਰਮੇ ਵਿਰਲੇ ਨੇ ਜਿਹੜੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਕੇ ਉਹਦੇ 'ਤੇ ਫਤਿਹ ਪ੍ਰਾਪਤ ਕਰ ਲੈਂਦੇ ਨੇ, ਇਹੋ ਜਿਹੇ ਵਿਰਲੇ ਸੂਰਮੇ ਨੇ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਣਾ ਸਗਲ ਵਸ ਤਾਂ ਕਹਿ ਜਾਂ ਕਾ ਸਤਿਗੁਰ ਪੂਰਾ। ਆਤਮ ਦਾ ਇੱਥੇ ਅਰਥ ਹੈ ਮਨ, ਜਿਹੜੇ ਮਨ ਨੂੰ ਜਿੱਤ ਲੈਂਦੇ ਨੇ ਇਹੋ ਜਿਹੇ ਸੂਰਮੇ ਵਿਰਲੇ ਨੇ ਭਾਈ ਕਲਿਆਣ ਜੀ।
ਇਸ ਪਰ ਇੱਕ ਸਲੋਕ ਬਣਾਇਓ, ਸ਼੍ਰੀ ਮੁਖ ਤੇ ਤਬ ਪਾਕ ਸੁਣਾਇਓ।
ਸਤਿਗੁਰਾਂ ਨੇ ਇਹਦੇ ਉੱਪਰ ਥਾਏ ਇੱਕ ਸਹਿਸ ਕਿਰਤੀ ਦਾ ਬਹੁਤ ਹੀ ਸੁੰਦਰ ਸਲੋਕ ਉਚਾਰਨ ਕੀਤਾ ਗੁਰਬਾਣੀ ਦਾ, ਕਿ ਅਸਲ ਵਿੱਚ ਸੂਰਮਾ ਕੌਣ ਹੈ ਅਤੇ ਉਹ ਸੂਰਮਾ ਜੰਗ ਦੇ ਮੈਦਾਨ 'ਚ ਕਿਵੇਂ ਲੜਦਾ ਹੈ, ਕਿਹੜੇ ਸ਼ਸਤਰ ਗ੍ਰਹਿਣ ਕਰਦਾ ਹੈ, ਕਿਹੋ ਜੀ ਆਪਣੇ ਸਰੀਰ 'ਤੇ ਸੰਜੋਹ ਪਾਉਂਦਾ ਹੈ, ਕਿਹੋ ਜਿਹੇ ਘੋੜੇ 'ਤੇ ਸਵਾਰ ਹੁੰਦਾ ਹੈ। ਮਹਾਰਾਜ ਜੀ ਉਹ ਪਾਵਨ ਪਵਿੱਤਰ ਸਲੋਕ ਸਹਿਸ ਕਿਰਤੀ ਦੇ ਵਿੱਚ ਉਚਾਰਨ ਕਰਕੇ ਭਾਈ ਕਲਿਆਣ ਜੀ ਨੂੰ ਉਪਦੇਸ਼ ਦਿੰਦੇ ਹਨ।
ਸ਼੍ਰੀ ਮੁਖ ਵਾਕ ਸੈਨਾ ਸਾਧ ਸਮੋ ਸੋਰ ਅਜਿਤੰ ਸਨਾਹੰ ਤਨ ਨਿਮਰਤਾ।
ਮਹਾਰਾਜ ਜੀ ਕਹਿੰਦੇ, ਸਾਧ ਸੰਗਤ ਕਰਨੀ ਇਹ ਸੈਨਾ ਹੈ, ਇਹ ਫੌਜ ਹੈ। ਸੈਨਾ ਸਾਧ ਸਮੂਹ ਸੂਰ ਅਜਿਤੰ, ਸਾਧ ਸੰਗਤ ਕਰਨੀ, ਸਾਧ ਸੰਗਤ ਵਿੱਚ ਜਾ ਕੇ ਕਥਾ ਸੁਣਨੀ, ਕੀਰਤਨ ਸੁਣਨਾ, ਬਾਣੀ ਪੜ੍ਹਨੀ ਸੁਣਨੀ, ਸਾਧ ਸੰਗਤ ਜਿਹੜੀ ਹੈ ਇਹ ਅਜਿੱਤ ਸੂਰਮਾ ਹੈ, ਇਹ ਅਜਿੱਤ ਸੈਨਾ ਜਿਹਨੂੰ ਕੋਈ ਜਿੱਤ ਨਹੀਂ ਸਕਦਾ। ਅਜਿੱਤੰਗ, ਅਜਿੱਤੰਗ ਦਾ ਮਤਲਬ ਜਿਹਨੂੰ ਕੋਈ ਜਿੱਤ ਨਾ ਸਕੇ, ਇਹ ਐਸਾ ਸੂਰਮਾ ਹੈ। ਅਤੇ ਸਾਧ ਸੰਗਤ ਵਿੱਚ ਬੈਠਣਾ ਸੂਰਮਤਾਈ ਮਿਲਦੀ ਹੈ, ਅਤੇ ਫਿਰ ਉਹ ਸੂਰਮਾ ਆਪਣੇ ਸਰੀਰ ਦੇ ਉੱਤੇ ਸਨਾਹੰਗ ਤਨ ਨਿਮਰਤਾ ਹੈ, ਨਿਮਰਤਾ ਦੀ ਸਰੀਰ 'ਤੇ ਸੰਜੋਹ ਧਾਰਨ ਕਰਨੀ ਹੈ। ਸੰਗਤ ਕਰਨੀ, ਇਹ ਤੁਹਾਡੀ ਫੌਜ ਹੈ, ਇਹ ਸੈਨਾ ਹੈ। ਅਤੇ ਫਿਰ ਆਪਣੇ ਸਰੀਰ ਦੇ ਉੱਤੇ ਨਿਮਰਤਾ, ਆਪਣੇ ਮਨ 'ਚ ਜਿਹੜੀ ਨਿਮਰਤਾ ਧਾਰਨ ਕਰਨੀ ਹੈ। ਖਾਲਸਾ ਜੀ, ਨਿਮਰਤਾ ਵਰਗੀ ਸੰਜੋਹ ਕੋਈ ਨਹੀਂ। ਸੰਜੋਹ ਦਾ ਕੰਮ ਕੀ ਹੁੰਦਾ? ਜਿਹੜੀ ਸਰੀਰ 'ਤੇ ਸੂਰਮੇ ਪਾਉਂਦੇ ਨੇ ਕਿ ਦੁਸ਼ਮਣ ਵੱਲੋਂ ਜਿਹੜਾ ਸ਼ਸਤਰ ਚਲਾਇਆ ਜਾਵੇ ਉਹ ਸੰਜੋਹ ਨੂੰ ਕੱਟ ਨਾ ਸਕੇ, ਸਰੀਰ ਦੀ ਰੱਖਿਆ ਹੋਵੇ, ਉਹਨੂੰ ਸੰਜੋਹ ਕਹਿੰਦੇ ਨੇ। ਅਤੇ ਨਿਮਰਤਾ ਵਰਗੀ ਰੱਖਿਆ ਕਰਨ ਵਾਲਾ ਕੋਈ ਨਹੀਂ। ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲਿਆਂ ਦਾ ਬਚਨ ਹੈ, ਉਹ ਕਹਿੰਦੇ ਨਿਮਰਤਾ ਰੱਖਣ ਨਾਲ ਔਖੇ ਤੋਂ ਔਖਾ ਸਮਾਂ ਟਲ ਜਾਂਦਾ ਹੈ। ਨਿਮਰਤਾ ਰੱਖਣ ਨਾਲ ਔਖੇ ਤੋਂ ਔਖਾ ਅਤੇ ਭਿਆਨਕ ਤੋਂ ਭਿਆਨਕ ਸਮਾਂ ਆ ਜਾਵੇ ਜ਼ਿੰਦਗੀ 'ਚ, ਅਤੇ ਉਹ ਟਲ ਜਾਂਦਾ। ਇਸ ਕਰਕੇ ਨਿਮਰਤਾ ਵਰਗਾ ਰੱਖਿਅਕ ਕੋਈ ਨਹੀਂ। ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਕਹਿੰਦੇ ਨਿਮਰਤਾ ਰੱਖਣੀ ਇਹ ਸਰੀਰ ਦੇ ਉੱਤੇ ਸੰਜੋਹ ਧਾਰਨ ਕਰਨ ਦੇ ਸਮਾਨ ਹੈ।
ਆਵਧੈ ਗੁਣ ਗੋਬਿੰਦ ਰਮਣ ਓਟ ਗੁਰ ਸ਼ਬਦ ਕਰ ਚਰਮਣੈ।
ਆਵਧ ਹੈ, ਆਵਧ ਹੈ ਕਹਿੰਦੇ ਨੇ ਹਥਿਆਰ ਨੂੰ, ਸ਼ਸਤਰ ਨੂੰ। ਮਹਾਰਾਜ ਜੀ ਕਹਿੰਦੇ ਗੋਬਿੰਦ ਪਰਮੇਸ਼ਰ ਦੇ ਗੁਣ ਗਾਉਣੇ ਇਹ ਸਭ ਤੋਂ ਵੱਡਾ ਹਥਿਆਰ ਹੈ, ਇਹ ਹਥਿਆਰ ਹੈ, ਇਹ ਸ਼ਸਤਰ ਹੈ। ਗੋਬਿੰਦ ਦੇ ਪਰਮੇਸ਼ਰ ਦੇ ਗੁਣ ਗਾਉਣੇ, ਪਹਿਲਾਂ ਤਾਂ ਸੰਗਤ ਕਰਨੀ ਹੈ, ਸੰਗਤ ਕਰਨ ਦੇ ਨਾਲ ਸੂਰਮਤਾਈ ਆਈ, ਫਿਰ ਨਿਮਰਤਾ ਦੀ ਸਰੀਰ 'ਤੇ ਸੰਜੋਹ ਪਾਉਣੀ ਹੈ, ਫਿਰ ਪਰਮੇਸ਼ਰ ਦੇ ਗੁਣ ਗਾਉਣੇ, ਇਹ ਆਪਣੇ ਹੱਥ ਵਿੱਚ ਹਥਿਆਰ ਪਕੜਨੇ ਨੇ। ਅਤੇ ਫਿਰ ਜੇ ਹੱਥ ਦੇ ਵਿੱਚ ਕਿਰਪਾਨ ਫੜੀ ਤਾਂ ਦੂਜੇ ਹੱਥ 'ਚ ਢਾਲ ਵੀ ਹੋਣੀ ਜ਼ਰੂਰੀ ਹੈ। ਦੁਸ਼ਮਣ ਜਦੋਂ ਵਾਰ ਕਰਦਾ ਤਾਂ ਢਾਲ 'ਤੇ ਹੀ ਰੋਕਿਆ ਜਾਂਦਾ ਨਾ, ਢਾਲ ਬਿਨਾਂ ਕਿਰਪਾਨ ਅਧੂਰੀ ਮੰਨੀ ਹੈ। ਸ਼ਸਤਰਧਾਰੀ ਗੁਰਮੁਖ ਪਿਆਰੇ ਕਹਿੰਦੇ ਢਾਲ ਅਤੇ ਕਿਰਪਾਨ ਦੋਵਾਂ ਦਾ ਮੇਲ ਹੈ, ਜੇ ਢਾਲ ਨਹੀਂ ਤਾਂ ਫਿਰ ਆਪਣਾ ਬਚਾਅ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਢਾਲ ਕਿਹੜੀ ਹੈ? ਜੇ ਗੋਬਿੰਦ ਦੇ ਗੁਣ ਗਾਉਣੇ ਤਾਂ ਹੋ ਗਈ ਕਿਰਪਾਨ, ਸ਼ਸਤਰ। ਓਟ ਗੁਰ ਸ਼ਬਦ ਕਰ ਚਰਮਣ ਹੈ, ਵਾਹਿਗੁਰੂ 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 ਜਪੀ ਜਾਣਾ, ਇਹ ਆ ਢਾਲ। ਗੁਰੂ ਦਾ ਜਿਹੜਾ ਸ਼ਬਦ ਹੈ ਇਹ ਗੁਰੂ ਖਾਲਸਾ ਜੀ ਢਾਲ ਹੈ। ਢਾਲ ਕਿਹੜੀ? ਚਮੜੇ ਦੀ। ਢਾਲਾਂ ਵੀ ਕਈ ਪ੍ਰਕਾਰ ਦੀਆਂ ਹੁੰਦੀਆਂ ਨੇ। ਇੱਕ ਢਾਲ ਹੁੰਦੀ ਹੈ ਲੋਹੇ ਦੀ ਬਣੀ ਹੋਈ, ਫੌਲਾਦ ਦੀ ਬਣੀ ਹੋਈ, ਪਰ ਗੁਰੂ ਖਾਲਸਾ ਜੀ ਇੱਕ ਢਾਲ ਹੁੰਦੀ ਜਿਹੜੀ ਚਮੜੇ ਦੀ ਗੈਂਡੇ ਦੀ ਖੱਲ ਦੀ ਬਣੀ ਹੁੰਦੀ ਹੈ। ਗੈਂਡੇ ਦੀ ਖੱਲ ਦੀ ਬਣੀ ਹੋਈ ਜਿਹੜੀ ਢਾਲ ਹੈ ਉਹਦੇ 'ਚੋਂ ਗੋਲੀ ਨਹੀਂ ਨਿਕਲ ਸਕਦੀ, ਇਤਨੀ ਮਜ਼ਬੂਤ ਹੁੰਦੀ ਹੈ। ਕਹਿੰਦੇ ਉਹ ਢਾਲ ਕਿਹੜੀ ਹੈ? ਗੁਰੂ ਦਾ ਸ਼ਬਦ, ਵਾਹਿਗੁਰੂ 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 ਜਪੀ ਜਾਣਾ ਜਪੀ ਜਾਣਾ। ਇਹ ਜਿਹੜਾ ਗੁਰੂ ਕਾ ਮੰਤਰ ਹੈ, ਗੁਰੂ ਕਾ ਸ਼ਬਦ ਹੈ, ਇਹ ਹੱਥ ਵਿੱਚ ਫੜੀ ਹੋਈ ਢਾਲ ਹੈ।
ਆਰੂੜ ਤੇ ਅਸਵ ਰਥ ਨਾਗੈ ਬੁਝੰਤੇ ਪ੍ਰਭ ਮਾਰ ਗੈ।
ਆਰੂੜ ਤੇ ਅਸਵ ਰਥ ਨਾਗ ਹੈ। ਹੁਣ ਸਵਾਰੀ ਕਾਹਦੇ 'ਤੇ ਹੁੰਦੀ ਹੈ? ਇੱਕ ਘੋੜੇ 'ਤੇ। ਅਸਵ ਕਹਿੰਦੇ ਨੇ ਘੋੜੇ ਨੂੰ, ਅਤੇ ਦੂਸਰੇ ਨੇ ਰੱਥ, ਰੱਥ 'ਤੇ ਵੀ ਸਵਾਰੀ ਹੁੰਦੀ ਹੈ। ਨਾਗਾ ਕਹਿੰਦੇ ਨੇ ਹਾਥੀ ਨੂੰ, ਹਾਥੀ 'ਤੇ ਸਵਾਰ ਹੋਣਾ। ਕਹਿੰਦੇ ਭਾਈ ਅਰੂੜ ਅਤੇ ਅਸਵ ਰੱਥ ਨਾਗ ਹੈ, ਘੋੜਿਆਂ 'ਤੇ ਸਵਾਰ ਹੋ ਕੇ, ਹਾਥੀ 'ਤੇ ਸਵਾਰ ਹੋ ਕੇ, ਰੱਥ 'ਤੇ ਸਵਾਰ ਹੋਣਾ ਕੀ ਹੈ? ਬੁਝੰਤੇ ਪ੍ਰਭ ਮਾਰਗ ਹੈ। ਗੁਰੂ ਕੋਲੋਂ ਪੁੱਛਣਾ ਕਿ ਸਤਿਗੁਰੂ ਜੀ ਮੈਂ ਕਿਹੜੇ ਰਸਤੇ 'ਤੇ ਚੱਲਾਂ। ਗੁਰੂ ਕੋਲੋਂ ਪੁੱਛਣਾ ਕਿ ਪ੍ਰਭੂ ਜੀ, ਗੁਰਦੇਵ ਜੀ ਮੈਨੂੰ ਪ੍ਰਭੂ ਦਾ ਮਾਰਗ ਦੱਸੋ। ਰੱਬ ਦਾ ਮਾਰਗ ਗੁਰੂ ਕੋਲੋਂ ਪੁੱਛਣਾ ਇਹ ਹੈ ਘੋੜੇ 'ਤੇ ਸਵਾਰ ਹੋਣਾ, ਇਹ ਆ ਹਾਥੀ 'ਤੇ ਸਵਾਰ ਹੋਣਾ, ਇਹ ਆ ਰੱਥ 'ਤੇ ਸਵਾਰ ਹੋਣਾ, ਕਿ ਪ੍ਰਭੂ ਦਾ ਮਾਰਗ ਗੁਰੂ ਦੇ ਕੋਲੋਂ ਪੁੱਛਣਾ ਇਹ ਤੁਹਾਡੀ ਸਵਾਰੀ ਹੈ।
ਵਿਚਰ ਤੇ ਨਿਰਭੰਗ ਸਤਰੁ ਸੈਨਾ ਯਾਚੰਤੇ ਗੋਪਾਲ ਕੀਰਤਨ।
ਮਹਾਰਾਜ ਜੀ ਕਹਿੰਦੇ ਨਿਰਭੈ ਹੋ ਕੇ ਜੰਗ ਦੇ ਮੈਦਾਨ 'ਚ ਦੁਸ਼ਮਣਾਂ ਦੀ ਫੌਜ 'ਚ ਵਿਚਰਨਾ, ਵਿਚਰਤੇ ਨਿਰਭੰਗ ਸਤਰ ਸੈਨਾ। ਦੁਸ਼ਮਣ ਕਿਹੜੇ ਨੇ? ਉੱਪਰ ਦੱਸ ਆਏ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹਨਾਂ ਦੀ ਫੌਜ ਵਿੱਚ ਧੱਸ ਕੇ ਨਿਰਭੈ ਹੋ ਕੇ ਫਿਰਨਾ, ਅਤੇ ਫਿਰ ਧਾਯੰਤੇ ਗੋਪਾਲ ਕੀਰਤਨ ਹੈ, ਪਰਮੇਸ਼ਰ ਦਾ ਕੀਰਤਨ ਕਰਨਾ। ਉਹ ਇਹਨਾਂ ਸੂਰਮਿਆਂ ਦੇ ਵਿੱਚ ਦੌੜਨਾ ਹੈ, ਇਹਨਾਂ ਸੂਰਮਿਆਂ ਵਿੱਚ ਨਿਰਭੈ ਹੋ ਕੇ ਫਿਰਨਾ ਹੈ, ਪਰਮੇਸ਼ਰ ਦਾ ਕੀਰਤਨ ਕਰਕੇ ਇਹਨਾਂ ਦੁਸ਼ਮਣਾਂ ਦੀ ਫੌਜ ਦੇ ਵਿੱਚ ਧੱਸ ਕੇ ਵੜ ਕੇ ਇਹਨਾਂ ਨੂੰ ਮਾਰਨ ਤੁਲ ਹੈ।
ਜਿੱਤ ਤੇ ਵਿਸਵ ਸੰਸਾਰ ਨਾਨਕ ਵਸੰ ਕਰੋਤ ਪੰਚ ਤਸਕਰ।
ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਜਿਹੜੇ ਕਾਮ ਕ੍ਰੋਧ ਆਦਿਕ ਪੰਜ ਚੋਰ ਨੇ, ਇਹਨਾਂ ਪੰਜਾਂ ਚੋਰਾਂ ਨੂੰ ਜਿਹੜੇ ਵਸਿੰਗ ਕ੍ਰੋਧ ਆਪਣੇ ਵਸ ਚ ਕਰ ਲੈਂਦੇ ਨੇ, ਫਿਰ ਉਹ ਸਾਰੇ ਸੰਸਾਰ ਨੂੰ ਜਿੱਤ ਲੈਂਦੇ ਨੇ। ਜਿੱਤ ਤੇ ਵਿਸ਼ਵ ਸੰਸਾਰ ਹੈ, ਉਹ ਸਾਰੇ ਸੰਸਾਰ ਨੂੰ, ਸਾਰਾ ਜਗਤ ਫਿਰ ਉਹਨਾਂ ਨੂੰ, ਉਹਨਾਂ ਦੇ ਵਸ ਵਿੱਚ ਆ ਜਾਂਦਾ ਹੈ ਜਿਹੜਾ ਇਹਨਾਂ ਪੰਜਾਂ ਚੋਰਾਂ 'ਤੇ ਜਿੱਤ ਪ੍ਰਾਪਤ ਕਰ ਲਵੇ। ਅਸਲੀ ਸੂਰਮਾ ਉਹ ਹੈ ਜਿਹੜਾ ਇਹਨਾਂ ਪੰਜਾਂ ਨੂੰ ਜਿੱਤ ਲਵੇ।
ਚੌਪਈ ਮਨ ਜੀਤੇ ਸੋ ਸੂਰ ਕਹਾਵੇ, ਪ੍ਰਭ ਦਰਗਾਹ ਮਨ ਬੋ ਪਾਵੇ।
ਮਹਾਰਾਜ ਜੀ ਕਹਿੰਦੇ ਜਿਹੜਾ ਮਨ ਜਿੱਤਦਾ ਉਹ ਸੂਰਮਾ ਕਹਾਉਂਦਾ। ਅਸਲ ਵਿੱਚ ਉਹੀ ਸਭ ਤੋਂ ਵੱਡਾ ਸੂਰਮਾ ਜਿਹੜਾ ਮਨ ਜਿੱਤ ਲਵੇ। ਮਨ ਰਿਪ ਜੀਤੇ ਸਭ ਰਿਪ ਜੀਤੇ, ਗੁਰੂ ਕਲਗੀਧਰ ਦੇ ਬਚਨ ਨੇ। ਜਿਹਨਾਂ ਨੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲਿਆ ਉਹਨਾਂ ਨੇ ਸਾਰੇ ਦੁਸ਼ਮਣ ਜਿੱਤ ਲਏ, ਉਹਨਾਂ ਨੇ ਸਾਰੇ ਦੁਸ਼ਮਣਾਂ 'ਤੇ ਜਿੱਤ ਪ੍ਰਾਪਤ ਕਰ ਲਈ। ਅਤੇ ਜਿਹਨਾਂ ਨੇ ਮਨ ਨਹੀਂ ਜਿੱਤਿਆ ਅਤੇ ਉੱਦਾਂ ਭਾਵੇਂ ਸਾਰੀ ਦੁਨੀਆ ਜਿੱਤੀ ਫਿਰ ਉਹਨਾਂ ਨੇ ਕੁਝ ਨਹੀਂ ਜਿੱਤਿਆ। ਧੰਨ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਮਨ ਜੀਤੈ ਜਗ ਜੀਤ, ਜਿਹੜਾ ਮਨ ਜਿੱਤ ਲਿਆ ਉਹਨੇ ਜੱਗ ਜਿੱਤ ਲਿਆ। ਹੁਣ ਜਿਹਨੇ ਸਾਰਾ ਜੱਗ ਜਿੱਤ ਲਿਆ ਉਹਦੇ ਤੋਂ ਵੱਡਾ ਕੋਈ ਸੂਰਮਾ ਹੋਰ ਹੋ ਸਕਦਾ? ਇਸ ਕਰਕੇ ਪਾਤਸ਼ਾਹ ਕਹਿੰਦੇ ਜਿਹਨੇ ਮਨ ਜਿੱਤ ਲਿਆ ਉਹ ਸਭ ਤੋਂ ਵੱਡਾ ਸੂਰਮਾ। ਔਰ ਇਹੋ ਜਿਹੜੇ ਸੂਰਮੇ ਨੇ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਵਿੱਚ ਮਾਣ ਪਾਉਂਦੇ ਹਨ।
ਨਰ ਸੁਰ ਤਿਸ ਕੋ ਸੁਜਸ ਬਖਾਨਾ, ਸੁਖ ਅਬਨਾਸ਼ੀ ਮਿਲੈ ਮਾਨੈ।
ਬਹੁਤ ਸਾਰੇ ਲੋਕ ਮਿਲ ਕੇ ਉਸ ਸੂਰਮੇ ਦਾ ਸੁਜਸ ਕਰਦੇ ਨੇ। ਬਹੁਤ ਸਾਰੇ ਲੋਕ ਕਹਿੰਦੇ ਨੇ ਜੀ ਬੜਾ ਵੱਡਾ ਸੂਰਮਾ, ਬੜਾ ਵੱਡਾ ਭਗਤ ਹੈ। ਹੁਣ ਕਬੀਰ ਜੀ ਦਾ ਕਿਤਨਾ ਸੁਜਸ ਹੈ, ਸੂਰਮੇ ਨੇ ਨਾ, ਕਬੀਰ ਜੀ ਵੀ ਸੂਰਮੇ ਨੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਹੜੇ ਇਹੋ ਜਿਹੇ ਸੂਰਮੇ ਨੇ ਉਹਨਾਂ ਦਾ ਲੋਕ ਸੁਜਸ ਕਰਦੇ ਨੇ, ਔਰ ਉਹਨਾਂ ਨੂੰ ਅਬਨਾਸੀ ਸੁੱਖ ਦੀ ਪ੍ਰਾਪਤੀ ਹੁੰਦੀ, ਜਿਹੜੇ ਸੁੱਖ ਦਾ ਕਦੇ ਵਿਨਾਸ਼ ਨਹੀਂ ਹੁੰਦਾ। ਦੁਨੀਆਂ ਦੇ ਵਿੱਚ ਜੇ ਕਿਸੇ ਦੁਸ਼ਮਣ ਨੂੰ ਮਾਰ ਕੇ ਤੁਸੀਂ ਜਿੱਤ ਲਓਗੇ, ਕੱਲ੍ਹ ਨੂੰ ਕੋਈ ਦੂਜਾ ਦੁਸ਼ਮਣ ਆ ਜਾਏਗਾ, ਉਹ ਸੁੱਖ ਸਦਾ ਨਹੀਂ ਰਹਿੰਦਾ। ਪਰ ਇਹਨਾਂ ਦੁਸ਼ਮਣਾਂ ਨੂੰ ਜੇ ਤੁਸੀਂ ਮਾਰ ਲਵੋ, ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ, ਇਹਨਾਂ ਨੂੰ ਮਾਰ ਕੇ ਤੁਹਾਨੂੰ ਐਸਾ ਸੁੱਖ ਮਿਲੇਗਾ ਕਿ ਜਿਹੜਾ ਸੁੱਖ ਕਦੇ ਬਿਨਸਦਾ ਨਹੀਂ। ਇਹਨੂੰ ਕਹਿੰਦੇ ਨੇ ਅਚਲ ਸੁੱਖ, ਅਬਨਾਸੀ ਸੁੱਖ, ਜਿਸ ਸੁੱਖ ਦਾ ਕਦੇ ਵਿਨਾਸ਼ ਨਹੀਂ ਹੁੰਦਾ।
ਹੱਥ ਜੋੜ ਤਬ ਕਹਿ ਕਲਿਆਨਾ, ਕਿਰਪਾ ਆਪ ਕੀ ਜਿਸ ਪਰ ਜਾਨਾ।
ਹੱਥ ਜੋੜ ਕੇ ਭਾਈ ਕਲਿਆਣਾ ਜੀ ਬੋਲੇ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਤੇ ਆਪ ਜੀ ਦੀ ਕਿਰਪਾ ਹੁੰਦੀ ਹੈ ਉਹੀ ਇਹੋ ਜਿਹੀ ਅਵਸਥਾ ਨੂੰ ਜਾਣਦੇ ਨੇ।
ਸੋ ਅਸ ਜੋਗਾ ਮਨ ਕੋ ਗੈ, ਚਰਨ ਕਮਲ ਸੋ ਲਪਟਿਓ ਰੈ।
ਮਹਾਰਾਜ ਜੀ ਉਹੀ ਯੋਧਾ ਬਣ ਕੇ ਆਪਣੇ ਮਨ ਨੂੰ ਪਕੜ ਸਕਦਾ ਜਿਹਦੇ ਤੇ ਤੁਹਾਡੀ ਕਿਰਪਾ ਹੋਵੇ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ, ਜੇ ਗੁਰੂ ਦੀ ਕਿਰਪਾ ਹੋਵੇ ਤਾਂ ਮਨ ਮਹਾਰਾਜ ਜੀ ਵਸ ਵਿੱਚ ਆਉਂਦਾ। ਉਹੀ ਸਭ ਤੋਂ ਵੱਡਾ ਯੋਧਾ ਤਾਂ ਹੋ ਸਕਦਾ ਜਿਹਦੇ ਤੇ ਤੁਸੀਂ ਕਿਰਪਾ ਕਰੋ। ਚਰਨ ਕਮਲ ਸੋ ਲਪਟਿਓ ਰਹੇ, ਜਿਹੜਾ ਆਪ ਜੀ ਦੇ ਪਵਿੱਤਰ ਚਰਨਾਂ ਕਮਲਾਂ ਨਾਲ ਲਪਟਿਆ ਰਹੇ ਉਹੀ ਯੋਧਾ ਬਣ ਕੇ ਆਪਣੇ ਮਨ ਨੂੰ ਜਿੱਤ ਸਕਦਾ ਹੈ।
ਕਯੋ ਗੁਰੂ ਸਿਮਰੋ ਸਤਨਾਮ, ਸੁਪੱਟ ਬਣੈ ਤੈ ਸੋ ਅਬਿਰਾਮ।
ਮਹਾਰਾਜ ਜੀ ਕਹਿੰਦੇ ਭਾਈ ਕਲਿਆਣ ਜੀ ਸੱਚਾ ਨਾਮ ਜਪੋ, ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰੋ। ਪਰਮੇਸ਼ਰ ਦੇ ਨਾਮ ਨੂੰ ਸਿਮਰ ਕੇ ਤੁਸੀਂ ਵੀ ਇਹੋ ਜਿਹੇ ਸੂਰਮੇ ਬਣ ਜਾਓਗੇ। ਜਦੋਂ ਵਾਰ ਵਾਰ ਵਾਹਿਗੁਰੂ 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 ਜਪੋਗੇ ਅਤੇ ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਤੁਹਾਡੇ 'ਚ ਸੂਰਮਤਾ ਹੀ ਆਏਗੀ, ਤੁਸੀਂ ਵੀ ਇਹੋ ਜਿਹੇ ਸੂਰਮੇ ਬਹਾਦਰ ਬਣੋਗੇ।
ਸੁਣ ਕਰ ਗੁਰ ਸੇਵਾ ਕੋ ਲਾਗਿਓ, ਸਤ ਸੰਗਤ ਮਿਲਵੇ ਅਨਰਾਗਿਓ।
ਸਤਿਗੁਰੂ ਜੀ ਦੇ ਬਚਨ ਸੁਣ ਕੇ ਭਾਈ ਕਲਿਆਣ ਜੀ ਸੇਵਾ ਵਿੱਚ ਲੱਗ ਗਏ, ਮਹਾਰਾਜ ਜੀ ਦੀ ਸੇਵਾ ਵਿੱਚ ਜੁੜ ਗਏ, ਔਰ ਸਤ ਸੰਗਤ ਦੇ ਵਿੱਚ ਮਿਲ ਕੇ ਸੰਗਤ 'ਚ ਬੈਠ ਕੇ ਕਥਾ ਸੁਣਦੇ ਨੇ, ਕੀਰਤਨ ਸੁਣਦੇ ਨੇ, ਗੁਰਬਾਣੀ ਸੁਣਦੇ ਨੇ। ਗੁਰੂ ਕੀ ਸੰਗਤ ਦੇ ਨਾਲ ਇਹਨਾਂ ਦੇ ਮਨ 'ਚ ਅਨੁਰਾਗ ਬਣਿਆ ਹੈ।
ਚੌਪਈ ਭਾਨੋ ਭਗਤ ਗੁਰੂ ਸਿੱਖ ਭਾਰਾ, ਕਰੈ ਸ਼ਬਦ ਕੋ ਸਦਾ ਵਿਚਾਰਾ।
ਜੀ ਇੱਕ ਸਿੱਖ ਹੈ, ਇਹਦਾ ਨਾਂ ਹੈ ਭਾਈ ਭਾਨੂ। ਇਹਨੂੰ ਸਾਰੇ ਭਗਤ ਕਹਿੰਦੇ ਹਨ। ਭਾਨੂ ਭਗਤ, ਭਗਤ ਕਹਿ ਕੇ ਸਾਰੇ ਸੰਬੋਧਨ ਕਰਦੇ ਨੇ। ਗੁਰੂ ਕਾ ਬੜਾ ਪਿਆਰ ਵਾਲਾ ਸਿੱਖ ਹੈ, ਔਰ ਜਿੱਥੇ ਗੁਰੂ ਵਾਲਾ ਪਿਆਰ ਵਾਲਾ ਸਿੱਖ ਹੈ ਉੱਥੇ ਹਰ ਵੇਲੇ ਇਹ ਗੁਰੂ ਕੇ ਸ਼ਬਦ ਦੀ ਵਿਚਾਰ ਕਰਦਾ ਹੈ। ਜਦੋਂ ਵੀ ਕਿਤੇ ਸਿੱਖਾਂ ਵਿੱਚ ਸੰਗਤ ਵਿੱਚ ਬੈਠਦਾ ਹੈ ਗੁਰਬਾਣੀ ਦੀ ਹੀ ਵਿਚਾਰ ਕਰਦਾ ਹੈ, ਗੁਰ ਸ਼ਬਦ ਦੀ ਵਿਚਾਰ ਕਰਦਾ ਹੈ।
ਜੋ ਵਿੱਚ ਅਰਥ ਸੋ ਆਪ ਕਮਾਵੇ, ਪੁਨਿਆ ਪਰਨ ਉਪਦੇਸ਼ ਸੁਣਾਵੇ।
ਸ਼ਬਦ ਦੇ ਅਰਥ ਵਿੱਚ ਜਿਹੜਾ ਉਪਦੇਸ਼ ਹੁੰਦਾ ਹੈ, ਭਾਈ ਭਾਨੂ ਭਗਤ ਜੀ ਪਹਿਲਾਂ ਆਪ ਉਸ ਉਪਦੇਸ਼ ਨੂੰ ਕਮਾਉਂਦੇ ਨੇ, ਆਪ ਕਮਾ ਕੇ ਫਿਰ ਅੱਗੇ ਸਿੱਖਾਂ ਨੂੰ ਸੁਣਾਉਂਦੇ ਨੇ ਕਿ ਭਾਈ ਆਹ ਕੰਮ ਕਰੋ। ਖਾਲਸਾ ਜੀ ਅਵਰ ਉਪਦੇਸ਼ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ, ਦੂਜੇ ਨੂੰ ਉਪਦੇਸ਼ ਦੇਵੇ ਪਰ ਆਪ ਨਾ ਕਮਾਵੇ ਉਹ ਜਨਮ ਮਰਨ ਦੇ ਚੱਕਰਾਂ 'ਚ ਪਿਆ ਰਹਿੰਦਾ। ਮਹਾਰਾਜ ਜੀ ਤਾਂ ਕਹਿੰਦੇ ਅਵਰੈ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ, ਜਿਹੜਾ ਦੂਜਿਆਂ ਨੂੰ ਉਪਦੇਸ਼ ਦਿੰਦਾ ਆਪ ਨਹੀਂ ਕਮਾਉਂਦਾ ਉਹਦੇ ਮੂੰਹ 'ਚ ਰੇਤ ਦੀ ਬੁੱਕ ਭਰ ਕੇ ਪਾ ਦੇਣੀ ਚਾਹੀਦੀ ਹੈ ਤਾਂ ਜੋ ਬੋਲੇ ਹੀ ਨਾ। ਗੁਰੂ ਕਲਗੀਧਰ ਜੀ ਨੇ ਤਾਂ ਬੜੀ ਤਾੜਨਾ ਕੀਤੀ, ਕਹਿੰਦੇ ਅਵਰਨ ਕੈ ਉਪਦੇਸ਼ਿਤ ਹੈ ਪਾਸ, ਤੁਹੇ ਪ੍ਰਬੋਧ ਨਾ ਲੱਗਾ, ਦੂਜਿਆਂ ਨੂੰ ਉਪਦੇਸ਼ ਦਿੰਦਾ ਪਸ਼ੂ ਹੈ, ਤੈਨੂੰ ਆਪ ਨੂੰ ਤਾਂ ਉਹ ਗਿਆਨ ਦੀ ਗੱਲ ਆਉਂਦੀ ਨਹੀਂ, ਦੂਜਿਆਂ ਨੂੰ ਉਪਦੇਸ਼ ਦਿੰਦਾ, ਦੂਜਿਆਂ ਨੂੰ ਕਹਿੰਦਾ ਇੱਦਾਂ ਕਰੋ, ਆਪ ਤੂੰ ਕਰਦਾ ਨਹੀਂ। ਭਾਈ ਭਾਨੂ ਭਗਤ ਐਸਾ ਨਹੀਂ, ਭਾਈ ਭਾਨੂ ਭਗਤ ਜਿਹੜਾ ਗੁਰੂ ਕਾ ਸ਼ਬਦ ਦਾ ਅਰਥ ਕਰਦਾ, ਅਰਥ ਵਿੱਚ ਜਿਹੜਾ ਉਪਦੇਸ਼ ਹੁੰਦਾ ਹੈ ਉਸ ਉਪਦੇਸ਼ ਨੂੰ ਪਹਿਲਾਂ ਆਪਣੇ 'ਤੇ ਲਾਗੂ ਕਰਦਾ, ਆਪ ਕਮਾਉਂਦਾ, ਆਪ ਕਮਾ ਕੇ ਫਿਰ ਦੂਸਰੇ ਨੂੰ ਉਪਦੇਸ਼ ਦਿੰਦਾ। ਖਾਲਸਾ ਜੀ ਫਿਰ ਅਸਰ ਵੀ ਹੁੰਦਾ, ਜਿਵੇਂ ਇੱਕ ਮਹਾਂਪੁਰਖ ਕਹਾਣੀ ਸੁਣਾਇਆ ਕਰਦੇ, ਆਪ ਸਾਰੀ ਸੰਗਤ ਭਲੀ ਪ੍ਰਕਾਰ ਨਾਲ ਜਾਣੂ ਹੋਵੋ ਗਏ। ਇੱਕ ਮਾਈ ਕਿਤੇ ਮਹਾਂਪੁਰਖਾਂ ਕੋਲ ਗਈ, ਕਹਿਣ ਲੱਗੀ ਬਾਬਾ ਜੀ ਆਹ ਮੇਰਾ ਲੜਕਾ ਹੈ, ਬੱਚਾ ਹੈ, ਇਹ ਗੁੜ ਖਾਣੋਂ ਨਹੀਂ ਹਟਦਾ, ਬਹੁਤ ਗੁੜ ਖਾਂਦਾ, ਇਹਨੂੰ ਆਖੋ ਵੀ ਗੁੜ ਨਾ ਖਾਇਆ ਕਰੇ। ਮਹਾਂਪੁਰਖ ਕਹਿਣ ਲੱਗੇ ਮਾਈ ਹਫ਼ਤਾ ਕੁ ਠਹਿਰ ਕੇ ਆਈ, ਹਫ਼ਤੇ ਕੁ ਬਾਅਦ ਜਦੋਂ ਮਾਈ ਆਈ ਬੱਚੇ ਨੂੰ ਲਿਆਈ ਤਾਂ ਮਹਾਂਪੁਰਖ ਕਹਿਣ ਲੱਗੇ ਬੇਟਾ ਗੁੜ ਨਾ ਖਾਇਆ ਕਰ। ਮਾਈ ਕਹਿਣ ਲੱਗੀ ਬਾਬਾ ਜੀ ਇਹ ਗੱਲ ਹਫ਼ਤਾ ਪਹਿਲਾਂ ਵੀ ਤੁਸੀਂ ਕਹਿ ਸਕਦੇ ਸੀ। ਅਤੇ ਸਤਿਪੁਰਖ ਕਹਿਣ ਲੱਗੇ ਮਾਤਾ ਪਹਿਲਾਂ ਮੈਂ ਆਪ ਖਾਂਦਾ ਸੀ, ਇਹਨੂੰ ਕਿਵੇਂ ਕਹਿ ਦਿੰਦਾ ਵੀ ਨਾ ਖਾਇਆ ਕਰ, ਪਹਿਲਾਂ ਮੈਂ ਆਪ ਛੱਡਿਆ ਖਾਣਾ, ਇੱਕ ਹਫ਼ਤਾ ਸਾਧਨਾ ਕੀਤੀ ਹੈ, ਹੁਣ ਇਹਨੂੰ ਕਹਾਂਗਾ ਇਹਦੇ 'ਤੇ ਵੀ ਅਸਰ ਹੋਵੇਗਾ। ਖਾਲਸਾ ਜੀ ਜਦੋਂ ਪ੍ਰਚਾਰਕਾਂ ਦਾ ਜਾਂ ਫਿਰ ਗੁਰੂ ਕੇ ਕੀਰਤਨੀਆਂ ਦਾ, ਰਾਗੀ ਸਿੰਘਾਂ ਦਾ, ਢਾਡੀ ਸਿੰਘਾਂ ਦਾ, ਆਪ ਦਾ ਜੀਵਨ ਬਣ ਜਾਏਗਾ, ਫਿਰ ਅੱਗੇ ਸੁਣਨ ਵਾਲਿਆਂ 'ਤੇ ਵੀ ਅਸਰ ਹੋਵੇਗਾ। ਭਾਈ ਭਾਨੂ ਭਗਤ ਗੁਰੂ ਕਾ ਉਪਦੇਸ਼ ਪਹਿਲਾਂ ਆਪ ਕਮਾਉਂਦਾ ਹੈ, ਕਮਾ ਕੇ ਫਿਰ ਅੱਗੇ ਸੰਗਤ ਨੂੰ ਸਿੱਖਾਂ ਨੂੰ ਉਪਦੇਸ਼ ਦਿੰਦਾ ਹੈ।
ਤਿਸ ਕੀ ਰਸਨਾ ਤੇ ਜੋ ਸੁਣੈ ਪਾਉ ਭਗਤੀ ਉਪਜੈ ਮਨ ਗੁਣੈ।
ਉਹਦੀ ਰਸਨਾ ਤੋਂ ਜਿਹੜਾ ਵੀ ਕੋਈ ਸਿੱਖ ਸ਼ਬਦ ਸੁਣਦਾ ਹੈ ਨਾ, ਸੁਣਦਿਆਂ ਸਾਰ ਸੁਣਨ ਵਾਲਿਆਂ ਦੇ ਹਿਰਦੇ 'ਚ ਵੀ ਭਾਉ ਭਗਤੀ ਜਾਗ ਪੈਂਦੀ ਹੈ, ਸੁਣਨ ਵਾਲਿਆਂ ਦੇ ਹਿਰਦਿਆਂ ਵਿੱਚ ਵੀ ਪ੍ਰੇਮਾ ਭਗਤੀ ਜਾਗ ਪੈਂਦੀ ਹੈ।
ਸ਼੍ਰੀ ਅਰਜਨ ਟਿਗ ਕਿਨੋ ਬਖਾਨਾ ਪੁਰ ਮੋਹੇ ਜੰਗ ਬਸੈ ਅਨਜਾਨਾ।
ਭਾਈ ਭਾਨੂ ਭਗਤ ਜੀ ਸਤਿਗੁਰਾਂ ਕੋਲ ਹੀ ਰਹਿੰਦੇ ਸਨ ਅਤੇ ਇੰਨੇ ਨੂੰ ਕੁਝ ਸਿੱਖ ਆਏ, ਮੁਜੰਗਾ ਨਗਰ ਹੈ ਹੁਣ ਤਾਂ ਲਾਹੌਰ ਦੇ ਨਾਲ ਹੀ ਮਿਲ ਚੁੱਕਾ ਹੈ, ਪਹਿਲਾਂ ਥੋੜ੍ਹਾ ਜਿਹਾ ਇਹਦੇ ਤੋਂ ਵੱਖਰਾ ਸੀ। ਮੁਜੰਗਾ ਨਗਰ ਤੋਂ ਕੁਝ ਸਿੱਖ ਆਏ, ਕਹਿਣ ਲੱਗੇ ਸਤਿਗੁਰੂ ਜੀ ਜਿਹੜਾ ਸਾਡਾ ਨਗਰ ਹੈ ਮੁਜੰਗਾ, ਉਸ ਮੁਜੰਗਾ ਨਗਰ ਦੇ ਵਿੱਚ ਮਹਾਰਾਜ ਜੀ ਕੁਝ ਅਣਜਾਣ ਬੰਦੇ ਰਹਿੰਦੇ ਨੇ ਜਿਨ੍ਹਾਂ ਨੂੰ ਸਿੱਖੀ ਦਾ ਨਹੀਂ ਪਤਾ, ਭਗਤੀ ਦਾ ਨਹੀਂ ਪਤਾ, ਗੁਰੂ ਦੀ ਮਹਿਮਾ ਦਾ ਨਹੀਂ ਪਤਾ।
ਮਹਾ ਦੁਸ਼ਟ ਗੁਰ ਨਿੰਦਾ ਕਰੈ ਸਿੱਖਨ ਗਨ ਕੋ ਤਰਕਨ ਧਰੈ।
ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਜਿਹੜੇ ਲੋਕ ਨੇ ਜਿਹੜੇ ਅਣਜਾਣ ਨੇ ਉਹ ਬੜੇ ਮਹਾ ਦੁਸ਼ਟ ਨੇ ਅਤੇ ਗੁਰੂ ਦੀ ਨਿੰਦਾ ਕਰਦੇ ਨੇ, ਅਤੇ ਜਿਹੜੇ ਮੁਜੰਗਾਂ 'ਚ ਸਿੱਖ ਰਹਿੰਦੇ ਨੇ ਸਿੱਖਾਂ 'ਤੇ ਵੀ ਤਰਕ ਕਰਦੇ ਨੇ ਵੀ ਇਹ ਵੇਖੋ ਨਵੇਂ ਸਿੱਖ ਬਣੇ ਫਿਰਦੇ ਨੇ। ਮਹਾਰਾਜ ਜੀ ਸਿੱਖਾਂ 'ਤੇ ਵੀ ਤਰਕ ਕਰਦੇ ਨੇ, ਬੜੇ ਮਹਾਂ ਦੁਸ਼ਟਾਂ ਵਾਲੀ ਉਹਨਾਂ ਦੀ ਬਿਰਤੀ ਹੈ, ਔਰ ਉਹ ਗੁਰੂ ਦੀ ਨਿੰਦਾ ਕਰਦੇ ਹਨ।
ਸ਼੍ਰੀ ਮੁਕਤੇ ਭਾਨੂ ਸੰਗ ਭਾਖਾ ਮੋਹ ਜੰਗੀ ਗਮਨੋ ਤਰ ਕੰਖਾ।
ਮਹਾਰਾਜ ਜੀ ਗੁਰੂ ਅਰਜਨ ਸਾਹਿਬ ਦੇ ਲਾਗੇ ਭਾਈ ਭਾਨੂ ਭਗਤ ਜੀ ਬੈਠੇ ਸਨ। ਮਹਾਰਾਜ ਜੀ ਕਹਿੰਦੇ ਭਾਈ ਭਾਨੂ ਜੀ, ਇਹ ਡਿਊਟੀ ਤੁਹਾਡੀ ਆ, ਹੁਣ ਤੁਸੀਂ ਮੁਜੰਗੀ ਜਾਓ। ਮੁਜੰਗਾ ਵੀ ਕਹਿ ਦਿੰਦੇ, ਬਜੰਗੀ ਵੀ ਕਹਿ ਦਿੰਦੇ ਸੀ, ਕਿ ਤੁਸੀਂ ਹੁਣ ਮੁਜੰਗੀ ਜਾਓ, ਉੱਥੇ ਜਾ ਕੇ ਸਿੱਖਾਂ ਨੂੰ, ਉੱਥੇ ਜਿਹੜੇ ਦੁਸ਼ਟ ਲੋਕ ਨੇ ਉਹਨਾਂ ਨੂੰ ਵੀ ਸਿੱਖੀ ਸਿਖਾਓ।
ਨਰ ਗਨ ਕੋ ਗੁਰਮਤ ਸਿੱਖ ਰਾਵੋ, ਨਰਕ ਪਰਨ ਤੇ ਜਾਏ ਬਚਾਵੋ।
ਤੁਸੀਂ ਮੁਜੰਗੀ ਜਾ ਕੇ ਉੱਥੇ ਲੋਕਾਂ ਨੂੰ ਗੁਰਮਤ ਸਿਖਾਓ, ਕਿਉਂਕਿ ਤੁਸੀਂ ਆਪ ਗੁਰਮਤ ਦੇ ਧਾਰਨੀ ਹੋ, ਤੁਹਾਡੀ ਸਿੱਖਿਆ ਸੁਣ ਕੇ ਮੰਨਣਗੇ। ਤੁਸੀਂ ਜਾ ਕੇ ਮੁਜੰਗੀ ਲੋਕਾਂ ਨੂੰ ਗੁਰਮਤ ਦੀ ਸਿੱਖਿਆ ਸਿਖਾਓ ਅਤੇ ਨਰਕਾਂ ਤੋਂ ਪੈਣ ਤੋਂ ਉਹਨਾਂ ਜੀਵਾਂ ਨੂੰ ਬਚਾਓ ਕਿ ਉਹ ਨਰਕਾਂ 'ਚ ਨਾ ਪੈਣ, ਉਹਨਾਂ ਨੂੰ ਨਰਕਾਂ ਜਾਂਦਿਆਂ ਨੂੰ ਜਾ ਕੇ ਬਚਾਓ।
ਸੁਣ ਆ ਗਿਆ ਗੁਰ ਕੀ ਤਬ ਗਏ ਹੋ, ਸ਼ਬਦ ਵਿਚਾਰ ਸੁਨਾਵਤ ਭਇਓ।
ਭਾਈ ਭਾਨੂ ਭਗਤ ਜੀ ਗੁਰੂ ਕੀ ਆਗਿਆ ਸੁਣ ਕੇ ਮੁਜੰਗੀ ਗਏ ਅਤੇ ਮੁਜੰਗਾਂ 'ਚ ਜਾ ਕੇ ਭਾਈ ਭਾਨੂ ਨੇ ਗੁਰਮਤ ਦਾ ਪ੍ਰਚਾਰ ਆਰੰਭਿਆ, ਗੁਰਸਿੱਖੀ ਦਾ ਪ੍ਰਚਾਰ ਆਰੰਭਿਆ। ਸਿੱਖਾਂ ਨੂੰ, ਲੋਕਾਂ ਨੂੰ ਗੁਰੂ ਕੇ ਸ਼ਬਦ ਦੀ ਵਿਆਖਿਆ ਕਰਕੇ ਭਾਈ ਭਾਨੂ ਜੀ ਸੁਣਾਉਣ ਲੱਗੇ।
ਕ੍ਰਿਸ਼ਨਾ ਸੇਠੀ ਉਤੋ ਸੰਗੀਣਾ, ਸੁਣ ਗੁਰਮਤ ਕੋ ਭਇਓ ਪ੍ਰਵੀਣਾ।
ਉੱਥੇ ਭਾਈ ਕ੍ਰਿਸ਼ਨਾ ਸੇਠੀ ਜੀ ਸਨ, ਦੂਜੇ ਭਾਈ ਸੰਗੀਣਾ ਜੀ ਸਨ। ਉਹਨਾਂ ਨੇ ਜਦੋਂ ਭਾਈ ਭਾਨੂ ਭਗਤ ਜੀ ਦੇ ਕੋਲੋਂ ਗੁਰਮਤ ਸਿੱਖੀ ਅਤੇ ਸਿੱਖ ਕੇ ਗੁਰੂ ਕੇ ਸ਼ਬਦ ਦੁਆਰਾ ਉਹਨਾਂ ਨੇ ਵੀ ਗੁਰੂ ਦੀ ਸਿੱਖੀ ਧਾਰਨ ਕਰ ਲਈ, ਉਹ ਵੀ ਗੁਰੂ ਕੇ ਸਿੱਖ ਬਣ ਗਏ।
ਸੁਤ ਮੰਤਾ ਜੁਤ ਭਾਉ ਤਰੰਤੇ, ਭਾਨੂ ਕੀ ਸਭ ਸੇਵ ਕਰੰਤੇ।
ਭਾਈ ਕ੍ਰਿਸ਼ਨਾ ਸੇਠੀ ਅਤੇ ਭਾਈ ਸੰਗੀਣਾ ਜੀ ਗੁਰੂ ਦੀ ਮਤ ਗ੍ਰਹਿਣ ਕਰਕੇ ਪ੍ਰਵੀਨ ਹੋ ਗਏ ਔਰ ਆਪਣੇ ਪੁੱਤਰਾਂ ਸਮੇਤ, ਪਰਿਵਾਰ ਸਮੇਤ, ਬੱਚਿਆਂ ਸਮੇਤ, ਘਰਵਾਲੀ ਸਮੇਤ ਸਭ ਨੇ ਗੁਰਸਿੱਖੀ ਧਾਰਨ ਕਰ ਲਈ ਔਰ ਭਾਈ ਭਾਨੂ ਭਗਤ ਜੀ ਦੀ ਸੇਵਾ ਕਰਦੇ ਨੇ। ਉਹਨਾਂ ਦੇ ਲੰਗਰ ਪ੍ਰਸ਼ਾਦੇ ਦੀ ਸੇਵਾ, ਉਹਨਾਂ ਦੇ ਬਸਤਰ ਆਦਿਕ ਧੋਣ ਦੀ ਸੇਵਾ, ਸਾਰੀਆਂ ਸੇਵਾਵਾਂ ਇਹਨਾਂ ਦੋਹਾਂ ਪਰਿਵਾਰਾਂ ਨੇ ਭਾਈ ਭਾਨੂ ਜੀ ਦੀਆਂ ਲੈ ਲਈਆਂ।
ਉਤ ਪ੍ਰਭਾਤ ਸ਼ਬਦ ਕੀ ਕਥਾ, ਪੁਨ ਸੰਧਿਆ ਕੋ ਕਰੀ ਤਥਾ।
ਜਦੋਂ ਪ੍ਰਭਾਤ ਵੇਲਾ ਹੁੰਦਾ, ਭਾਈ ਭਾਨੂ ਭਗਤ ਜੀ ਧਰਮਸ਼ਾਲਾ 'ਚ ਮੁਜੰਗਾਂ 'ਚ ਬਹਿ ਕੇ ਗੁਰਬਾਣੀ ਦੀ ਕਥਾ ਕਰਦੇ ਨੇ। ਜਦੋਂ ਸੰਧਿਆ ਦਾ ਸਮਾਂ ਹੁੰਦਾ, ਫਿਰ ਗੁਰੂ ਕੀ ਕਥਾ ਸੁਣਾਉਂਦੇ ਨੇ, ਗੁਰੂ ਕੇ ਸ਼ਬਦ ਦੀ ਕਥਾ ਸੁਣਾਉਂਦੇ ਨੇ, ਗੁਰੂ ਕੇ ਇਤਿਹਾਸ ਦੀ ਕਥਾ ਉਹ ਸਾਰੀ ਸੰਗਤ ਨੂੰ, ਸਿੱਖਾਂ ਨੂੰ ਸੁਣਾਉਂਦੇ ਹਨ।
ਬਹੁਰ ਕੀਰਤਨ ਮਿਲ ਸਭ ਕਰੈ, ਸਤਿਗੁਰ ਮੈਂ ਪੁਨ ਸ਼ਰਧਾ ਧਰੈ।
ਫਿਰ ਸਭ ਆਪਸ ਵਿੱਚ ਮਿਲ ਕੇ ਗੁਰਬਾਣੀ ਦਾ ਕੀਰਤਨ ਕਰਦੇ ਨੇ, ਗੁਰਬਾਣੀ ਦੇ ਕੀਰਤਨ ਦਾ ਜਾਪ ਕਰਦੇ ਨੇ ਔਰ ਸਭ ਆਪਸ ਵਿੱਚ ਮਿਲ ਕੇ ਆਪਣੇ ਮਨ 'ਚ ਗੁਰੂ ਸਾਹਿਬ ਜੀ ਪ੍ਰਤੀ ਸ਼ਰਧਾ ਭਾਵਨਾ ਧਾਰਨ ਕਰਦੇ ਹਨ।
ਇੱਕ ਭਾਨੂ ਕੇ ਗਮਨੈ ਤਾ ਸਤ ਸੰਗਤ ਹੋਈ ਸ਼ੁਭ ਮਾ।
ਇੱਕ ਭਾਈ ਭਾਨੂ ਦੇ ਉੱਥੇ ਜਾਣ ਨਾਲ ਸਾਰੇ ਮੁਜੰਗਾਂ ਨਗਰ ਵਿੱਚ ਗੁਰਸਿੱਖੀ ਦਾ ਬੂਟਾ ਲੱਗ ਗਿਆ। ਮੁਜੰਗਾਂ ਵਿੱਚ ਬੜੇ ਬੜੇ ਮਹਾਂਪੁਰਖ ਹੋਏ ਨੇ, ਸਾਧੂ ਵੀ ਹੋਏ ਨੇ ਅਤੇ ਮੁਜੰਗਾਂ ਨਗਰ ਦੇ ਵਿੱਚ ਕਹਿੰਦੇ ਇੱਕ ਭਾਈ ਭਾਨੂ ਦੇ ਇਕੱਲਾ ਇੱਕ ਇਕੱਲੇ ਸਿੱਖ ਦਾ ਜੀਵਨ ਕਿਤਨਾ ਪ੍ਰਭਾਵਸ਼ਾਲੀ ਹੋਵੇਗਾ ਕਿ ਸਾਰੇ ਨਗਰ ਨੇ ਗੁਰੂ ਕੀ ਸਿੱਖੀ ਧਾਰਨ ਕਰ ਲਈ। ਅੱਜ ਅਸੀਂ ਵੀ ਆਪਣਿਆਂ ਨਗਰਾਂ ਦੇ ਵਿੱਚ ਰਹਿੰਦੇ ਹਾਂ, ਸਾਡੇ ਜੀਵਨ ਨੂੰ ਵੇਖ ਕੇ ਕੋਈ ਦੂਸਰਾ ਪ੍ਰਭਾਵਿਤ ਕਿਉਂ ਨਹੀਂ ਹੁੰਦਾ? ਕਿਉਂਕਿ ਸਾਡੇ ਆਪਣੇ ਜੀਵਨ ਵਿੱਚ ਕਮੀਆਂ ਆ ਚੁੱਕੀਆਂ, ਸਾਡੇ ਜੀਵਨ ਦੇ ਵਿੱਚ ਖਾਮੀਆਂ ਨੇ, ਊਣਤਾਈਆਂ ਨੇ ਅਤੇ ਸਾਡਾ ਪ੍ਰਭਾਵ ਅੱਗੇ ਨਹੀਂ ਪੈਂਦਾ, ਸਾਡਾ ਪ੍ਰਭਾਵ ਸਾਡੇ ਪਰਿਵਾਰ ਤੱਕ ਨਹੀਂ ਰਿਹਾ, ਬਾਹਰ ਲੋਕਾਂ 'ਤੇ ਪੈਣਾ ਤਾਂ ਕਿਤੇ ਪਾਸੇ ਰਿਹਾ। ਇਹੋ ਜੀ ਸਾਡੀ ਹਾਲਤ ਹੋ ਚੁੱਕੀ ਹੈ, ਸਾਡੇ ਜੀਵਨ 'ਚ ਢਿੱਲ ਹੈ। ਪੁਰਾਣੇ ਗੁਰਸਿੱਖਾਂ ਦਾ ਜੀਵਨ ਕਿਤਨਾ ਉੱਚਾ ਸੀ, ਕਿਹੋ ਜਿਹਾ ਜੀਵਨ ਹੋਵੇਗਾ ਭਾਈ ਭਾਨੂ ਭਗਤ ਦਾ ਕਿ ਇੱਕੋ ਭਾਈ ਭਾਨੂ ਦੇ ਮੁਜੰਗੀ ਨਗਰ ਜਾਣ ਨਾਲ ਸਾਰੇ ਨਗਰ ਨੇ ਗੁਰਸਿੱਖੀ ਧਾਰਨ ਕਰ ਲਈ।
ਬਾਂਟਿਆ ਤਿੱਥਨ ਕਰੈ ਆਹਾਰਾ, ਸਤਨਾਮ ਕੋ ਸਿਮਰਨ ਧਾਰਾ।
ਅਤਿਥੀਆਂ ਵਿੱਚ ਭੋਜਨ ਵਰਤਾ ਕੇ ਜੇ ਕੋਈ ਅਤਿਥੀ ਪ੍ਰਾਹੁਣਾ ਆਉਂਦਾ ਤੇ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਛਕਾ ਕੇ, ਕੋਈ ਬਾਹਰੋਂ ਚੱਲ ਕੇ ਆਉਂਦਾ ਨਗਰ ਵਾਲੇ ਉਹਦੀ ਸੇਵਾ ਕਰਦੇ ਨੇ, ਫਿਰ ਵੰਡ ਕੇ ਬਾਅਦ ਵਿੱਚ ਆਪ ਛਕਦੇ ਨੇ ਤੇ ਨਾਲ ਸੱਚੇ ਨਾਮ ਦਾ ਜਾਪ ਕਰਦੇ ਨੇ, ਨਾਲ ਨਾਮ ਦੀ ਕਮਾਈ ਕਰਦੇ ਨੇ, ਨਾਮ ਦੀ ਸਾਧਨਾ ਕਰਦੇ ਨੇ।
ਜੋ ਪਈ ਲਾਭਪੁਰ ਮੈਂ ਲੱਦਾ ਉਪਕਾਰੀ ਭਾਉ ਭਗਤ ਜਿਨ ਬੋਰ ਧਾਰੇ।
ਖਾਲਸਾ ਜੀ, ਲਾਹੌਰ ਸ਼ਹਿਰ ਦੇ ਰਹਿਣ ਵਾਲੇ ਇੱਕ ਬੜੇ ਪਰਉਪਕਾਰੀ ਸਿੱਖ, ਜਿਨ੍ਹਾਂ ਦੇ ਨਾਂ ਨਾਲ ਪਰਉਪਕਾਰੀ ਆਉਂਦਾ, ਭਾਈ ਗੁਰਦਾਸ ਜੀ ਨੇ 11ਵੀਂ ਵਾਰ ਦੇ ਵਿੱਚ ਭਾਈ ਲੱਦੇ ਨੂੰ ਲੱਦਾ ਪਰਉਪਕਾਰੀ ਲਿਖਿਆ। ਹੋਰ ਵੀ ਬਹੁਤ ਸਾਰੇ ਸਿੱਖਾਂ ਦੇ ਨਾਂ ਨੇ ਉੱਥੇ, ਜਿੰਨੇ ਸਿੱਖਾਂ ਦੇ ਨਾਂ ਆਏ ਨੇ ਸਾਰੇ ਭਾਈ ਗੁਰਦਾਸ ਜੀ ਦੀ ਵਾਰ 'ਚ ਨੇ, ਪਰ ਪਰਉਪਕਾਰੀ ਸ਼ਬਦ ਜਿਹੜਾ ਹੈ ਭਾਈ ਗੁਰਦਾਸ ਜੀ ਨੇ ਸਿਰਫ ਭਾਈ ਲੱਦੇ ਦੇ ਨਾਂ ਨਾਲ ਵਰਤਿਆ। ਪਿੱਛੇ ਇਹਨਾਂ ਦੀ ਕਥਾ ਵੀ ਆਪਾਂ ਸਰਵਣ ਕਰ ਚੁੱਕੇ ਹਾਂ। ਭਾਈ ਸੱਤੇ ਅਤੇ ਬਲਵੰਡ ਨੂੰ ਬਖਸ਼ਾਉਣ ਵਾਲੇ ਵੀ ਭਾਈ ਲੱਦਾ ਪਰਉਪਕਾਰੀ ਸੀ। ਭਾਈ ਲੱਦਾ ਪਰਉਪਕਾਰੀ ਜੋ ਲਾਹੌਰ ਸ਼ਹਿਰ ਦੇ ਰਹਿਣ ਵਾਲੇ ਸਨ, ਜਿਨ੍ਹਾਂ ਨੇ ਭਾਉ ਭਗਤ ਜਿਨ ਬਹੁਰ ਧਾਰੀ, ਪ੍ਰੇਮਾ ਭਗਤੀ ਆਪਣੇ ਹਿਰਦੇ ਵਿੱਚ ਧਾਰਨ ਕੀਤੀ ਹੋਈ ਹੈ, ਗੁਰੂ ਕੀ ਸਿੱਖੀ ਆਪਣੇ ਹਿਰਦੇ 'ਚ ਵਸਾਈ ਹੋਈ ਹੈ।
ਬੁੱਧੂ ਕੇਰ ਪਜਾਵਾ ਕਾਚੋ ਦਰ ਪਰ ਲੱਖੂ ਸਰਾਪ ਬਾਚੋ।
ਖਾਲਸਾ ਜੀ, ਜਦੋਂ ਭਾਈ ਬੁੱਧੂ ਦੇ ਆਵੇ ਦੀ ਕਥਾ ਪਿੱਛੇ ਆਪ ਜੀ ਸੁਣੀ ਆਏ ਹੋ ਕਿ ਭਾਈ ਬੁੱਧੂ ਨੇ ਆਵਾ ਲਾਇਆ ਸੀ ਇੱਟਾਂ ਦਾ, ਬਹੁਤ ਸਾਰਾ ਕਰਜ਼ਾ ਚੁੱਕ ਕੇ, ਅਤੇ ਦਰਵਾਜ਼ੇ 'ਤੇ ਖਲੋਤੇ ਇੱਕ ਸਿੱਖ ਨੇ ਸਰਾਪ ਦੇ ਦਿੱਤਾ ਸੀ ਭਾਈ ਲੱਖੂ ਨੇ, ਆਖਿਆ ਸੀ ਬੁੱਧੂ ਦਾ ਆਵਾ ਕੱਚਾ। ਸੰਗਤ ਨੇ ਅਰਦਾਸ ਕੀਤੀ ਅਤੇ ਭਾਈ ਲੱਖੂ ਨੂੰ ਪ੍ਰਸ਼ਾਦਾ ਨਹੀਂ ਸੀ ਦਿੱਤਾ ਛਕਣ ਨੂੰ, ਉਹਨਾਂ ਨੇ ਸਰਾਪ ਦੇ ਦਿੱਤਾ ਬੁੱਧੂ ਦਾ ਆਵਾ ਕੱਚਾ। ਕਹਿੰਦੇ ਜਿਹੜਾ ਸਰਾਪ ਭਾਈ ਬੁੱਧੂ ਦੇ ਆਵੇ ਦੇ ਕੱਚੇ ਹੋਣ ਦਾ ਸਰਾਪ ਭਾਈ ਲੱਖੂ ਨੇ ਦਿੱਤਾ ਸੀ।
ਸ਼੍ਰੀ ਗੁਰ ਪ੍ਰੇਰਿਓ ਲੱਦਾ ਗਇਓ ਲੱਖੂ ਕੋ ਪ੍ਰਸੰਨ ਕਰ ਲਿਓ।
ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਬੁੱਧੂ ਨੂੰ ਪ੍ਰੇਰਿਆ ਕਿ ਤੁਸੀਂ ਭਾਈ ਲੱਖੂ ਕੋਲ ਜਾਓ ਅਤੇ ਉਹਨਾਂ ਕੋਲ ਵੀ ਸਿਫਾਰਿਸ਼ ਕਰੋ। ਗੁਰੂ ਸਾਹਿਬ ਨੇ ਵੀ ਬਚਨ ਕਹਿ ਦਿੱਤਾ ਸੀ ਵੈਸੇ ਕਿ ਭਾਈ ਬੁੱਧੂ ਤੇਰਾ ਆਵਾ ਤਾਂ ਕੱਚਾ, ਪਰ ਤੇਰੀਆਂ ਇੱਟਾਂ ਪੱਕਿਆਂ ਦੇ ਭਾਅ ਵਿਕਣਗੀਆਂ, ਇੱਟਾਂ ਤਾਂ ਪਿੱਲੀਆਂ ਹੀ ਨਿਕਲਣਗੀਆਂ, ਕਿਉਂਕਿ ਲੱਖੂ ਜੀ ਦਾ ਬਚਨ ਹੋ ਗਿਆ। ਗੁਰੂ ਦਾ ਬਚਨ ਸਿੱਖ ਮੋੜ ਸਕਦਾ, ਪਰ ਸਿੱਖ ਦਾ ਬਚਨ ਗੁਰੂ ਨਹੀਂ ਮੋੜ ਸਕਦਾ। ਇਸ ਕਰਕੇ ਮਹਾਰਾਜ ਜੀ ਨੇ ਭਾਈ ਬੁੱਧੂ ਦੀ ਇਹ ਜ਼ਿੰਮੇਵਾਰੀ ਲਾਈ ਕਿ ਭਾਈ ਬੁੱਧੂ ਜੀ ਤੁਸੀਂ ਭਾਈ ਲੱਖੂ ਦੇ ਕੋਲ ਭਾਈ ਬੁੱਧੂ ਨੂੰ ਲੈ ਕੇ ਜਾਓ।
ਲੱਖੂ ਕੋ ਪ੍ਰਸੰਨ ਕਰ ਲਿਓ।
ਹੁਣ ਜਾ ਕੇ ਭਾਈ ਲੱਖੂ ਨੂੰ ਪ੍ਰਸੰਨ ਕਰੋ, ਉਹਨਾਂ ਨੂੰ ਖੁਸ਼ ਕਰੋ। ਭਾਈ ਬੁੱਧੂ ਨੇ ਹਾਂਜੀ
ਕਹਿਓ ਤਿਸੈ ਨਿਜ ਬਾਕ ਹਟਾਵੋ ਬੁੱਧੂ ਰਿਣੀ ਆਪ ਲੱਖ ਪਾਵੋ।
ਫਿਰ ਭਾਈ ਲੱਦਾ ਜੀ ਗਏ ਤੇ ਭਾਈ ਲੱਦਾ ਜੀ ਨੇ ਜਾ ਕੇ ਭਾਈ ਲੱਖੂ ਨੂੰ ਆਖਿਆ, ਭਾਈ ਲੱਖੂ ਜੀ ਤੁਸੀਂ ਜਿਹੜਾ ਬਚਨ ਕਹਿ ਦਿੱਤਾ ਕਿ ਬੁੱਧੂ ਦਾ ਆਵਾ ਕੱਚਾ, ਆਪ ਜੀ ਕਿਰਪਾ ਕਰੋ, ਭਾਈ ਬੁੱਧੂ 'ਤੇ ਦਇਆ ਦ੍ਰਿਸ਼ਟੀ ਕਰੋ। ਉਹ ਤਾਂ ਬੜਾ ਕਰਜ਼ਾਈ ਹੋ ਚੁੱਕਾ, ਉਹਨੇ ਤਾਂ ਹਜ਼ਾਰਾਂ ਰੁਪਈਆ ਲੋਕਾਂ ਕੋਲੋਂ ਕਰਜ਼ਾ ਲੈ ਕੇ ਅਤੇ ਤਾਂ ਇੱਟਾਂ ਪੱਕਣੇ ਲਾਈਆਂ ਸੀ, ਆਵੇ ਲਾਏ ਸਨ ਕਿ ਇੱਟਾਂ ਵਿਕਣਗੀਆਂ ਅਤੇ ਲੋਕਾਂ ਦਾ ਕਰਜ਼ਾ ਲਾਹ ਦਿਆਂਗਾ, ਪਰ ਜੇ ਇੱਟਾਂ ਹੀ ਪਿੱਲੀਆਂ ਹੋਈਆਂ ਤਾਂ ਕਿਹਨੇ ਲੈਣੀਆਂ ਨੇ। ਭਾਈ ਲੱਖੂ ਜੀ ਨੂੰ ਜਾ ਕੇ ਭਾਈ ਲੱਦੇ ਪਰਉਪਕਾਰੀ ਨੇ ਜਾ ਕੇ ਬੇਨਤੀ ਕਰਕੇ ਉਹਨਾਂ ਨੂੰ ਆਖਿਆ ਕਿ ਤੁਸੀਂ ਆਪਣਾ ਬਚਨ ਹਟਾ ਦਿਓ।
ਪੱਕੈ ਪਚਾਵਾ ਬਰਕੋ ਦੀਜੈ ਕਿਰਪਾ ਕਰੋ ਗੁਰਸਿੱਖ ਜਨੀਜੈ।
ਹੇ ਭਾਈ ਲੱਖੂ ਜੀ, ਤੁਸੀਂ ਬਚਨ ਕਰੋ ਕਿ ਭਾਈ ਬੁੱਧੂ ਦਾ ਆਵਾ ਪੱਕ ਜਾਏ, ਕਿਉਂਕਿ ਜਿਹੜਾ ਆਵਾ ਖੋਲਿਆ ਇੱਟਾਂ ਪਿੱਲੀਆਂ ਨਿਕਲੀਆਂ ਨੇ। ਹੁਣ ਤੁਸੀਂ ਬਚਨ ਕਰੋ ਕਿ ਉਹਦਾ ਆਵਾ ਪੱਕ ਜਾਏ ਅਤੇ ਆਪ ਬਚਨ ਕਰਕੇ ਕਿਰਪਾ ਕਰਕੇ ਗੁਰੂ ਦਾ ਸਿੱਖ ਜਾਣੋ। ਭਾਈ ਬੁੱਧੂ ਵੀ ਤਾਂ ਗੁਰੂ ਦਾ ਸਿੱਖ ਹੀ ਹੈ ਨਾ, ਤੁਸੀਂ ਵੀ ਗੁਰੂ ਦੇ ਸਿੱਖ ਹੋ ਅਤੇ ਬਚਨ ਕਰ ਦਿਓ ਕਿ ਭਾਈ ਬੁੱਧੂ ਦੀਆਂ ਜਿਹੜੀਆਂ ਪਿੱਲੀਆਂ ਇੱਟਾਂ ਹਨ ਉਹ ਪੱਕ ਜਾਣ, ਉਹਨਾਂ ਦੇ ਆਵੇ ਵਿੱਚ ਇੱਟਾਂ ਪੱਕ ਜਾਣ, ਐਸਾ ਬਚਨ ਕਰ ਦਿਓ।
ਸੁਣ ਲੱਦੇ ਕੋ ਬਚ ਉਪਕਾਰੀ ਸਿੱਖ ਲੱਖੂ ਲੱਖ ਰਿਣ ਦੁੱਖ ਭਾਰੇ।
ਭਾਈ ਲੱਦੇ ਪਰਉਪਕਾਰੀ ਨੇ ਜਦੋਂ ਭਾਈ ਲੱਖੂ ਦੇ ਬੇਨਤੀ ਕੀਤੀ ਨਾ, ਭਾਈ ਬੁੱਧੂ ਦੀ ਸਿਫਾਰਿਸ਼ ਕੀਤੀ, ਅਤੇ ਭਾਈ ਲੱਖੂ ਜਾਣਦਾ ਸੀ ਕਿ ਭਾਈ ਲੱਦਾ ਪਰਉਪਕਾਰੀ ਹੈ, ਇਹਨੂੰ ਆਪਣਾ ਕੋਈ ਨਿੱਜੀ ਸਵਾਰਥ ਨਹੀਂ ਹੈ, ਇਹ ਸਿਰਫ ਉਪਕਾਰ ਕਰਦਾ, ਉਪਕਾਰੀ ਬਿਰਤੀ ਹੈ ਇਹਦੀ। ਅਤੇ ਉਸ ਵੇਲੇ ਭਾਈ ਲੱਖੂ ਨੇ ਵੀ ਵੇਖਿਆ ਕਿ ਕਰਜ਼ੇ ਦਾ ਦੁੱਖ ਬੜਾ ਡਾਢਾ ਹੁੰਦਾ ਹੈ, ਰਿਣ ਜਿਹੜਾ ਨਾ ਕਰਜ਼ਾ, ਕਰਜ਼ੇ ਦਾ ਦੁੱਖ ਬੜਾ ਡਾਢਾ ਹੁੰਦਾ, ਜਿਹਦੇ ਸਿਰ 'ਤੇ ਕਰਜ਼ਾ ਹੋਵੇ ਉਹਨੂੰ ਰਾਤ ਨੂੰ ਨੀਂਦ ਨਹੀਂ ਪੈਂਦੀ, ਉਹਨੂੰ ਨੀਂਦ ਨਹੀਂ ਪੈਂਦੀ ਕਿ ਮੇਰੇ ਸਿਰ 'ਤੇ ਕਰਜ਼ਦਾਰ ਖੜ੍ਹਾ, ਪਤਾ ਨਹੀਂ ਕਦੋਂ ਇਹ ਕਰਜ਼ਾ ਉਤਰੇਗਾ, ਉਹਨੂੰ ਚਿੰਤਾ ਰਹਿੰਦੀ ਹੈ, ਕਰਜ਼ੇ ਦਾ ਦੁੱਖ ਬੜਾ ਡਾਢਾ ਹੁੰਦਾ ਹੈ। ਭਾਈ ਸਾਹਿਬ ਭਾਈ ਲੱਖੂ ਜੀ ਜਾਣਦੇ ਸਨ,
ਕਯੋ ਵਾਕ ਸੋ ਪਲਟੈ ਨਾਈ ਪਿੱਲੀ ਈਟ ਤਾਏ ਬਿਕ ਜਾਈ।
ਭਾਈ ਲੱਖੂ ਨੇ ਬਚਨ ਆਖਿਆ, ਕਹਿਣ ਲੱਗੇ ਜਿਹੜਾ ਉਹ ਬਚਨ ਹੋ ਗਿਆ ਉਹ ਤਾਂ ਨਹੀਂ ਹੁਣ ਪਲਟਦਾ, ਇੱਟਾਂ ਤਾਂ ਨਿਕਲਣਗੀਆਂ ਪਿੱਲੀਆਂ ਹੀ ਕੱਚੀਆਂ ਹੀ ਨਿਕਲਣਗੀਆਂ, ਉਹ ਬਚਨ ਤਾਂ ਨਹੀਂ ਟਲਦਾ ਹੁਣ, ਉਹ ਜਿਹੜਾ ਬਚਨ ਇੱਕ ਵਾਰੀ ਹੋ ਗਿਆ ਉਹ ਤਾਂ ਨਹੀਂ ਉਲਟ ਸਕਦਾ। ਪਿੱਲੀ ਈਟ ਤਾਹੇ ਬਿਕ ਜਾਈ, ਪਰ ਨਾਲ ਅਸੀਂ ਇਹ ਬਚਨ ਕਰ ਦਿੰਦੇ ਹਾਂ ਕਿ ਇਹਦੀਆਂ ਜਿਹੜੀਆਂ ਪਿੱਲੀਆਂ ਇੱਟਾਂ ਨੇ ਉਹ ਵੀ ਪੱਕਿਆਂ ਦੇ ਭਾਅ ਵਿਕ ਜਾਣਗੀਆਂ।
ਜਿਮ ਪਾਕੀ ਤੇ ਧਨ ਕੋ ਪਾਵੈ ਤਥਾ ਬਿਕੈ ਰਿਣ ਸਭ ਉਤਰਾਵੈ।
ਜਿੰਨੇ ਰੇਟ ਤੇ ਪੱਕੀਆਂ ਇੱਟਾਂ ਵਿਕਣੀਆਂ ਸੀ ਉਸੇ ਪੱਕੀਆਂ ਇੱਟਾਂ ਦੇ ਭਾਅ ਤੇ ਭਾਈ ਬੁੱਧੂ ਦੀਆਂ ਪਿੱਲੀਆਂ ਇੱਟਾਂ ਵੀ ਵਿਕ ਜਾਣਗੀਆਂ, ਇਹਨੂੰ ਧਨ ਦੀ ਪ੍ਰਾਪਤੀ ਹੋਵੇਗੀ, ਇਹਦਾ ਕਰਜ਼ਾ ਲੱਥ ਜਾਏਗਾ, ਇਹਦੇ ਸਿਰ ਤੇ ਕਰਜ਼ਾ ਨਹੀਂ ਰਹੇਗਾ। ਇਹ ਬਚਨ ਗੁਰੂ ਅਰਜਨ ਸਾਹਿਬ ਨੇ ਵੀ ਕਹਿ ਦਿੱਤੇ ਸੀ, ਪਰ ਮਹਾਰਾਜ ਜੀ ਨੇ ਇਹ ਵੀ ਕਹਿ ਦਿੱਤਾ ਭਾਈ ਲੱਧਾ ਪਾਰਉਪਕਾਰੀ ਨੂੰ ਕਿ ਭਾਈ ਲੱਧਾ ਜੀ ਤੁਸੀਂ ਵੀ ਭਾਈ ਲੱਖੂ ਨੂੰ ਵੀ ਜਾ ਕੇ ਇੱਕ ਵਾਰੀ ਕਹਿ ਦਿਓ ਕਿ ਉਹ ਵੀ ਬਚਨ ਕਰ ਦੇਣ, ਕਿਤੇ ਉਹ ਆਪਣੇ ਮਨ 'ਚ ਰੋਸ ਨਾ ਕਰ ਦੇਣ ਕਿ ਗੁਰੂ ਨੇ ਮੇਰਾ ਬਚਨ ਹਟਾ ਦਿੱਤਾ, ਅਸੀਂ ਉਹਦਾ ਬਚਨ ਨਹੀਂ ਹਟਾਇਆ। ਅਤੇ ਫਿਰ ਭਾਈ ਲੱਧੇ ਨੇ ਭਾਈ ਲੱਖੂ ਨੂੰ ਵੀ ਆ ਕੇ ਬੇਨਤੀ ਕੀਤੀ, ਲੱਖੂ ਜੀ ਨੇ ਵੀ ਅੱਗੋਂ ਉਹੀ ਬਚਨ ਕਹੇ ਜੋ ਗੁਰੂ ਅਰਜਨ ਸਾਹਿਬ ਜੀ ਨੇ ਕਹੇ ਸਨ।
ਲਵਪੁਰ ਮੈਂ ਲੱਦਾ ਇਸ ਭਾਂਤ ਪਰ ਉਪਕਾਰ ਕਰੈ ਬਖਿਆਤ।
ਖਾਲਸਾ ਜੀ ਇਸੇ ਤਰ੍ਹਾਂ ਲਾਹੌਰ ਸ਼ਹਿਰ ਦੇ ਵਿੱਚ ਭਾਈ ਲੱਧਾ ਪਰਉਪਕਾਰੀ ਬੜਾ ਮਹਾਨ ਸਿੱਖ ਹੈ ਔਰ ਲਾਹੌਰ ਸ਼ਹਿਰ ਦੇ ਵਿੱਚ ਰਹਿ ਕੇ ਪਰਉਪਕਾਰ ਕਰਦਾ ਰਹਿੰਦਾ, ਹਰ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪ੍ਰੇਮਾ ਭਗਤੀ 'ਚ ਜੁੜਿਆ ਰਹਿੰਦਾ, ਇਹਦਾ ਨਾਂ ਸਾਰੇ ਪਾਸੇ ਬਖਿਆਤ ਪ੍ਰਗਟ ਹੋਇਆ।
ਜੋ ਪਈ ਲੱਖੋ ਰਹਿ ਪਟੋਲੀ ਤਾਏ ਗੁਰੂ ਧਿਆਨ ਇਸ ਦਿਨ ਮਨ ਮਾਏ।
ਖਾਲਸਾ ਜੀ ਉੱਥੇ ਹੀ ਭਾਈ ਲੱਖੂ ਜੀ ਰਹਿੰਦੇ ਨੇ ਜਿਹਦੇ ਹਿਰਦੇ ਵਿੱਚ ਹਰ ਵੇਲੇ ਗੁਰੂ ਦਾ ਧਿਆਨ ਬਣਿਆ ਰਹਿੰਦਾ, ਹਰ ਵੇਲੇ ਗੁਰੂ ਦੀ ਸੁਰਤ ਦੇ ਨਾਲ ਗੁਰੂ ਦੇ ਚਰਨਾਂ ਨਾਲ ਉਹਨਾਂ ਦਾ ਮਨ ਜੁੜਿਆ ਰਹਿੰਦਾ ਹੈ।
ਜੋ ਪਈ ਇੱਕ ਤੀਰਥ ਯਾਰ ਮੂਲਾ ਬੇਰੀ ਸਿੱਖ ਮੁਕੰਦਾ ਮਿਲ ਤਿਸ ਬੇਰੀ।
ਖਾਲਸਾ ਜੀ ਭਾਈ ਲੱਖੂ ਜੀ ਜਿਨ੍ਹਾਂ ਨੇ ਸਰਾਪ ਦਿੱਤਾ ਸੀ ਭਾਈ ਬੁੱਧੂ ਨੂੰ, ਇਹ ਭਾਰ ਚੁੱਕਣ ਦਾ ਭਾਰ ਬਰਦਾਰੀ ਦਾ ਕੰਮ ਕਰਿਆ ਕਰਦੇ ਸੀ, ਇੱਕੀ ਪਾਠ ਮਹਾਂਪੁਰਖ ਕਹਿੰਦੇ ਜਪਜੀ ਸਾਹਿਬ ਦੇ ਰੋਜ਼ ਕਰਿਆ ਕਰਦੇ ਸੀ ਭਾਈ ਲੱਖੂ ਜੀ, ਉਸ ਜਪਜੀ ਸਾਹਿਬ ਦੀ ਬਾਣੀ ਦੀ ਕਲਾ ਕਰਕੇ ਇਹਨਾਂ ਦੇ ਅੰਦਰ ਕਲਾ ਵਰਤੀ ਕਿ ਰਸਨਾ ਤੋਂ ਜਿਹੜਾ ਵੀ ਬਚਨ ਕਹਿੰਦੇ ਸੀ ਉਹ ਪੂਰਾ ਹੋ ਜਾਂਦਾ ਸੀ। ਗੁਰਬਾਣੀ ਖਾਲਸਾ ਜੀ ਇਹੋ ਜਿਹੀ ਪਾਰਸ ਕਲਾ ਵਰਤਾਉਂਦੀ ਹੈ, ਕਈ ਕਹਿੰਦੇ ਜੀ ਵਾਰ ਵਾਰ ਪਾਠ ਕਰਨ ਨਾਲ ਕੀ ਹੋ ਜਾਂਦਾ, ਇੱਕੋ ਪਾਠ ਹੀ ਕਰ ਲੈਣਾ ਚਾਹੀਦਾ ਜਪਜੀ ਸਾਹਿਬ ਦਾ, ਉਹਦੇ ਨਾਲ ਹੀ ਸਾਰੀ ਕਲਿਆਣ ਹੋ ਜਾਂਦੀ ਹੈ। ਠੀਕ ਹੈ, ਇੱਕ ਪਾਠ ਵੀ ਤਾਰ ਸਕਦਾ ਗੁਰਬਾਣੀ ਦਾ ਜਪਜੀ ਸਾਹਿਬ ਦਾ, ਪਰ ਜੇ ਕੋਈ ਇੱਕੀ ਪਾਠ ਕਰ ਲਵੇ, ਇਕੱਤੀ ਪਾਠ ਕਰ ਲਵੇ, ਇਕਵੰਜਾ ਪਾਠ ਕਰ ਲਵੇ, ਤਾਂ ਜਿੰਨੀ ਬਾਣੀ ਪੜ੍ਹਾਂਗੇ ਉੱਨੀ ਜ਼ਿਆਦਾ ਕਲਿਆਣ ਹੀ ਹੈ ਨਾ, ਸੁੱਖ ਹੀ ਪ੍ਰਾਪਤ ਹੋਣਾ। ਪਤਾ ਨਹੀਂ ਕਿਹੜਾ ਇੱਕ ਪਾਠ ਜਪਜੀ ਸਾਹਿਬ ਦਾ ਹਿਰਦੇ 'ਚ ਵੱਸ ਜਾਏ ਔਰ ਕਲਿਆਣ ਹੋ ਜਾਏ। ਗੁਰਬਾਣੀ ਦੀ ਪਾਰਸ ਕਲਾ ਵਰਤਦੀ ਹੈ, ਜਿਹੜੇ ਜਪਜੀ ਸਾਹਿਬ ਦਾ ਅਭਿਆਸ ਕਰਦੇ ਨੇ ਉਹਨਾਂ ਦੀ ਰਸਨਾ 'ਤੇ ਗੁਰੂ ਨਾਨਕ ਸਾਹਿਬ ਦਾ ਵਾਸਾ ਹੋ ਜਾਂਦਾ ਔਰ ਉਹ ਜੋ ਆਪਣੀ ਰਸਨਾ ਤੋਂ ਕਹਿੰਦੇ ਤਾਤਕਾਲ ਪੂਰਾ ਹੋ ਜਾਂਦਾ। ਬੜੇ ਬੜੇ ਮਹਾਂਪੁਰਖਾਂ ਨੇ ਜਪਜੀ ਸਾਹਿਬ ਦੇ ਜਾਪ ਕੀਤੇ ਨੇ, ਸਵਾ ਸਵਾ ਲੱਖ ਪਾਠ ਮਹਾਂਪੁਰਖਾਂ ਨੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਤਿਪੁਰਖ, ਉਹਨਾਂ ਸਵਾ ਲੱਖ ਜਾਪ ਕੀਤਾ ਜਪਜੀ ਸਾਹਿਬ ਦਾ, ਸੰਤ ਬਾਬਾ ਸੁੰਦਰ ਸਿੰਘ ਜੀ, ਸੰਤ ਬਾਬਾ ਕਰਤਾਰ ਸਿੰਘ ਜੀ, ਸੰਤ ਬਾਬਾ ਜਰਨੈਲ ਸਿੰਘ ਜੀ, ਫਿਰ ਸੰਤ ਬਾਬਾ ਠਾਕੁਰ ਸਿੰਘ ਜੀ ਵਰਗੇ ਮਹਾਂਪੁਰਖਾਂ ਨੇ, ਸਭ ਨੇ ਸਵਾ ਸਵਾ ਲੱਖ ਜਪਜੀ ਸਾਹਿਬ ਦੇ ਪਾਠ ਦੀ ਸਾਧਨਾ ਕੀਤੀ। ਇਹੋ ਜਿਹੇ ਵੀ ਮਹਾਂਪੁਰਖ ਜਿਹੜੇ ਰੋਜ਼ 101 ਪਾਠ ਸ੍ਰੀ ਜਪਜੀ ਸਾਹਿਬ ਦੇ ਵੀ ਕਰਦੇ ਰਹੇ, ਜਪਜੀ ਸਾਹਿਬ ਦੀ ਬਾਣੀ ਦੀ ਕਲਾ ਭਾਈ ਲੱਖੂ ਦੇ ਅੰਦਰ ਵਰਤੀ ਸੀ। ਇਸ ਕਰਕੇ ਇੱਥੇ ਕਹਿਣਾ ਜ਼ਰੂਰੀ ਸਮਝਿਆ ਦਾਸ ਨੇ ਕਿ ਜਪਜੀ ਸਾਹਿਬ ਦੀ ਬਾਣੀ ਦੇ ਨਾਲ ਏਡੀ ਵੱਡੀ ਕਲਾ ਆ ਗਈ ਕਿ ਉਹਨਾਂ ਦਾ ਬਚਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਵੀ ਨਹੀਂ ਮੋੜ ਸਕੇ। ਇਹੋ ਜਿਹੇ ਪਿਆਰ ਵਿੱਚ ਸਤਿਗੁਰੂ ਜੀ ਬੱਝੇ ਗਏ, ਗੁਰੂ ਸਾਹਿਬ ਕਿਰਪਾ ਕਰਨ, ਗੁਰੂ ਕੀ ਬਾਣੀ ਪ੍ਰਤੀ ਸਾਡੇ ਮਨ 'ਚ ਸ਼ਰਧਾ ਬਣੇ, ਗੁਰਬਾਣੀ ਪ੍ਰਤੀ ਹਿਰਦੇ 'ਚ ਪਿਆਰ ਜਾਗੇ ਔਰ ਸਾਡੇ ਹਿਰਦੇ 'ਚ ਨਿਸ਼ਚਾ ਬਣੇ ਕਿ ਤੁਰ ਕੀ ਬਾਣੀ ਆਏ, ਤੁਰ ਕੇ ਬਾਣੀ ਆਏ,
ਤੁਰ ਕੀ ਬਾਣੀ ਆਏ।
ਤੁਰ ਕੀ ਬਾਣੀ ਆਏ, ਤਿੰਨ ਸਗਲੀ ਚਿੰਤ ਮਿਟਾਈ, ਤਿੰਨ ਸਗਲੀ ਚਿੰਤ ਮਿਟਾਈ,
ਤਿੰਨ ਸਗਲੀ ਚਿੰਤ ਮਿਟਾਈ, ਤਿੰਨ ਸਗਲੀ ਚਿੰਤ ਮਿਟਾਈ।
ਓ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੋ